ਜਨ ਅਧਿਆਸਨ ਦਾ ਐਸਾ ਰੂਪ ਹੈ ਪ੍ਰਜਾਤੀ ਵਿਅਕਤੀ ਤਿਰਸਕਾਰਸ਼ੀਲ ਪ੍ਰਜਾਤੀ ਵਿਅਕਤੀ ਪਰਵਾਹੀਕਰਨ ਨਧਿਆਸਨ ਜਿਹੜੀਆਂ ਪ੍ਰਜਾਤੀ ਭੈੜੀਆਂ ਵਿਅਕਤੀਆਂ ਹਨ ਉਹਨਾਂ ਨੂੰ ਰੋਕ ਕਰਕੇ ਜਿਹੜੀਆਂ ਸਰੀਰ ਪ੍ਰਜਾਤੀ ਵਿਅਕਤੀਆਂ ਹਨ ਉਹਨਾਂ ਦੇ ਪ੍ਰਵਾਹ ਦਾ ਹਿਰਦੇ ਵਿੱਚ ਨਿਰੰਤਰ ਜਾਰੀ ਕਰਨਾ ਇਸ ਨੂੰ ਨਧਿਆਸਨ ਕਿਹਾ ਜਾਂਦਾ ਹੈ। ਭਾਵ ਅਮਲ ਕਰਨਾ ਔਰ ਸਾਹ ਜੀ ਇਸ ਦਰਸ਼ਨ ਦਾ ਵਾਹਿਗੁਰੂ ਹੈ ਆਪੇ ਯੋਗੀ ਸਰੂਪ ਹੈ ਆਪੇ ਯੁਗਤ ਸਰੂਪ ਹੈ ਆਪੇ ਯੁਗਾਹਾ ਯੁਗਾਂ ਦੇ ਅੰਦਰ ਯੋਗ ਦੀ ਯੋਗਤੀ ਦਾ ਵਿਚਾਰ ਕਰਨ ਵਾਲਾ ਹੈ ਚਾਹੇ ਯੁਗਾਂ ਨੂੰ ਸਾਜਣ ਵਾਲਾ ਵੀ ਆਪ ਹੈ ਯੋਗੀ ਰੂਪ ਵੀ ਆਪ ਹੈ ਔਰ ਯੁਗਤੀਆਂ ਦੇ ਕਥਰੇ ਕਰਨਾ ਵਾਲਾ ਵੀ ਆਪ ਹੈ ਕਿਉਂਕਿ ਵਾਹਿਗੁਰੂ ਨੇ ਜਿਹੜੇ ਸ੍ਰਿਸ਼ਟੀ ਸਾਜੀ ਬ੍ਰਹਮੇ ਤੋਂ ਹੋਇਆ ਕਿ ਸ੍ਰਿਸ਼ਟੀ ਦੀ ਸਿਰਜਣਾ ਕਰੋ ਕਹਿੰਦੇ ਜਲੋ ਜਲ ਸੀ ਉਸਨੇ ਕਹਿੰਦੇ ਸ੍ਰਿਸ਼ਟੀ ਟਿਕਾਵਾਂ ਕਿੱਥੇ ਕਹਿੰਦੇ ਭਗਵਾਨ ਨੇ ਆਪਣੇ ਖੱਬੇ ਕੰਨ ਨੂੰ ਖੁੱਲ ਗਿਆ ਤੇ ਮੈਲ ਤੋਂ ਇੱਕ ਦੈਂਤ ਪੈਦਾ ਕੀਤਾ ਦੂਸਰੇ ਕੰਨ ਨੂੰ ਖੁੱਲ ਗਿਆ ਮੈਲ ਤੋਂ ਦੂਸਰਾ ਦੈਂਤ ਪੈਦਾ ਕੀਤਾ ਇਹਨਾਂ ਦਾ ਨਾਮ ਸੰਧ ਤੇ ਨਸੰਧ ਸੀ ਇਹਨਾਂ ਦਾ ਪਰਸ ਪਰ ਯੁੱਧ ਹੋਣ ਲੱਗ ਗਿਆ ਇਹ ਦੈਂਤ ਕਾਬੂ ਨਾ ਹੋਣ ਭਗਵਾਨ ਵੱਲ ਆਏ ਇੱਕ ਹੱਥ ਵਿੱਚ ਕਹਿੰਦੇ ਭਗਵਾਨ ਨੇ ਤਲਵਾਰ ਫੜੀ ਦੂਏ ਹੱਥ ਵਿੱਚ ਖੰਡਾ ਫੜਿਆ ਤੇ ਆਪਣੀਆਂ ਜਿਹੜੀਆਂ ਦੋ ਹੋਰ ਭੁਜਾ ਸਨ ਭਾਰ ਚਤਰਥ ਜੀ ਨੂੰ ਢਾਲ ਕੇ ਇਹਨਾਂ ਨੂੰ ਫਿਰ ਧੌਣ ਤੋਂ ਫੜ ਕਰਕੇ ਇੱਕ ਨੂੰ ਕਿਰਪਾਨ ਨਾਲ ਵੱਢਿਆ ਇੱਕ ਨੂੰ ਖੰਡੇ ਨਾਲ ਵੱਢਿਆ ਕਹਿੰਦੇ ਉਹ ਦੈਂਤਾਂ ਦੀ ਮਿਝ ਸੀ ਜਿੱਥੇ ਜਿੱਥੇ ਪਾਣੀ ਤੇ ਖਿਲਰੀ ਉੱਥੇ ਧਰਤੀ ਪੈਦਾ ਹੋ ਗਈ ਮਿਝ ਤੋਂ ਧਰਤੀ ਪੈਦਾ ਹੋਣ ਦੇ ਕਾਰਨ ਇਸ ਧਰਤੀ ਨੂੰ ਮੇਧਾ ਵੀ ਕਿਹਾ ਮੇਧ ਨਾਮ ਮਿੰਜਰਾ ਇਸੇ ਕਰਕੇ ਧਰਤੀ ਨੂੰ ਮੇਧਨੀ ਵੀ ਕਹਿੰਦੇ ਆ ਗੱਜ ਕੇ ਬੋਲੋ ਸਾਧਨਾ ਕਹਿੰਦੇ ਇਹ ਧਰਤੀ ਜਿਹੜੀ ਸੀ ਇਸ ਪ੍ਰਕਾਰ ਪਾਣੀ ਤੇ ਟਿਕਾਈ ਇਸ ਤਰ੍ਹਾਂ ਦਾ ਪ੍ਰਾਣ ਦੇ ਵਿੱਚ ਕੁਝ ਵਿਚਾਰ ਆਉਂਦਾ ਹੈ ਤੋ ਇਸ ਤਰ੍ਹਾਂ ਦੀ ਜਿਹੜੀ ਸ੍ਰਿਸ਼ਟੀ ਸੀ ਅਨੇਕ ਭਾਂਤ ਦੀ ਵਾਹਿਗੁਰੂ ਦੇ ਜਿਹੜੇ ਸਾਜੇ ਸੰਸਾਰ ਦੇ ਜਿਹੜੇ ਜੀਵ ਸਨ ਇਹ ਸਾਰੇ ਅਗੜ ਤੋੜਾ ਹੀ ਕੰਮ ਕਰਦੇ ਸਨ ਕੋਈ ਮਰਜ਼ਾਦਾ ਨਹੀਂ ਸੀ ਪੁੱਠੇ ਸਿੱਧੇ ਕੰਮ ਕਰਦੇ ਸਨ ਫਿਰ ਬ੍ਰਹਮੇ ਨੇ ਬੇਨਤੀ ਕੀਤੀ ਕਿ ਮਹਾਰਾਜ ਦੀ ਸ੍ਰਿਸ਼ਟੀ ਹੈ ਇਹਦੀ ਨਿਯਮਾਵਲੀ ਕੋਈ ਨਹੀਂ ਆਪ ਕਿਰਪਾ ਕਰਕੇ ਕੋਈ ਵਿਧਾਨ ਬਖਸ਼ੋ ਤਾਂ ਜੋ ਸ੍ਰਿਸ਼ਟੀ ਨੂੰ ਸੂਤਰਬੱਧ ਨਿਯਮਬੱਧ ਚਲਾਇਆ ਜਾ ਸਕੇ ਕਹਿੰਦੇ ਫਿਰ ਅਰਦਾਸ ਬਾਣੀ ਦੁਆਰਾ ਭਗਵਾਨ ਨੇ ਚਾਰ ਵੇਦਾਂ ਦਾ ਪ੍ਰਚਾਰਨ ਕੀਤਾ ਬ੍ਰਹਮੇ ਨੂੰ ਇਹਦੇ ਚਾਰੇ ਵੇਦ ਸਨ ਕਾਂਡ ਕਰ ਲੈ ਫਿਰ ਵੇਦਾਂ ਦੇ ਅਨੁਸਾਰ ਇਹਦੀ ਸ੍ਰਿਸ਼ਟੀ ਦੀ ਮਰਿਆਦਾ ਸੀ ਇਸ ਨੂੰ ਕਾਇਮ ਕੀਤਾ ਇਸ ਤਰ੍ਹਾਂ ਦਾ ਵਿਚਾਰ ਵੀ ਪ੍ਰਾਣਾਂ ਵਿੱਚ ਆਉਂਦਾ ਹੈ ਕਿਉਂਕਿ ਜੇਕਰ ਸ੍ਰਿਸ਼ਟੀ ਦਾ ਕੋਈ ਵਿਧਾਨ ਹੀ ਨਾ ਹੋਵੇ ਫਿਰ ਤਾਂ ਸ੍ਰਿਸ਼ਟੀ ਦਾ ਜਿਹੜਾ ਕ੍ਰਮ ਹੈ ਚੱਲ ਹੀ ਨਹੀਂ ਸਕਦਾ ਹੈ ਕੋਈ ਰਾਜ ਹੈ ਜਿਹੜੇ ਰਾਜ ਦਾ ਕੋਈ ਵਿਧਾਨ ਨਹੀਂ ਉਹ ਰਾਜ ਵੀ ਨਹੀਂ ਚੱਲ ਸਕਦਾ ਇਹ ਵਾਹਿਗੁਰੂ ਨੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਸ੍ਰਿਸ਼ਟੀਆਂ ਪੈਦਾ ਕੀਤੀਆਂ ਹਨ ਕਿੰਨੇ ਕੁ ਲੋਕ ਪੈਦਾ ਕੀਤੇ ਹਨ ਆਸਰਿਆਂ ਨੂੰ ਚਲਾਉਣ ਵਾਸਤੇ ਉਸਨੇ ਵੀ ਵਿਧਾਨ ਨਿਰਮ ਜਿਹੜੇ ਹਨ ਬਣਾਉਣਾ ਕੀਤੇ ਹਨ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਆਪੇ ਤਾਂ ਉਹ ਯੋਗੀ ਸਰੂਪ ਹੈ ਵਾਹਿਗੁਰੂ ਨਾਲ ਤਾੜੀ ਲਾ ਕੇ ਜੁੜਨੇ ਵਾਲਾ ਆਪੇ ਯੁਗਤ ਮਰਿਆਦਾ ਸਰੂਪ ਹੈ ਆਪੇ ਯੁਗਾ ਚਾਰ ਯੁਗਾਂ ਨੂੰ ਪੈਦਾ ਕਰਨੇ ਵਾਲਾ ਹੈ ਸਤਿਯੁਗ ਤ੍ਰੇਤਾ ਦੁਆਪਰ ਔਰ ਕਲਯੁਗ ਇਸ ਪ੍ਰਕਾਰ ਚਾਰੇ ਯੁਗਾਂ ਦੀ ਸਿਰਜਣਾ ਕਰਨ ਵਾਲਾ ਵੀ ਆਪ ਹੈ ਆਪੇ ਨਿਰਭਉ ਤਾੜੀ ਲਾ ਆਪੇ ਵੀ ਵਾਹਿਗੁਰੂ ਨਿਰਭਉ ਅਵਸਥਾ ਨੂੰ ਧਾਰਨ ਕਰਕੇ ਤਾੜੀ ਸਮਾਧੀ ਨੂੰ ਲਾਹਾ ਲਾਉਣੇ ਵਾਲਾ ਹੈ ਕਿਉਂਕਿ ਉਹ ਵਾਹਿਗੁਰੂ ਜੋ ਪਰਮੇਸ਼ਰ ਹੈ ਉਹਦੇ ਵਿੱਚ ਭੈ ਨਹੀਂ ਨਾ ਆਪਾਂ ਮੂਲ ਮੰਤਰ ਸਾਹਿਬ ਰੋਜ਼ ਪੜ੍ਹਦੇ ਹਾਂ ਮੂਲ ਮੰਤਰ ਦੇ ਅੰਦਰ ਇੱਕ ਵਿਸ਼ੇਸ਼ਣ ਹੈ ਜਿਹਨੂੰ ਆਪਾਂ ਨਿਰਭਉ ਕਹਿੰਦੇ ਹਾਂ ਨਿਰਵੈਰ ਵੀ ਵਿਸ਼ੇਸ਼ਣ ਉਹਦਾ ਆਇਆ ਉਹ ਵਾਹਿਗੁਰੂ ਭੈ ਤੋਂ ਵੀ ਰਹਿਤ ਹੈ ਵੈਰ ਤੋਂ ਵੀ ਰਹਿਤ ਹੈ ਇਸ ਕਰਕੇ ਕਹਿੰਦੇ ਉਹ ਨਿਰੰਕਾਰ ਪਰਮੇਸ਼ਰ ਆਪੇ ਹੀ ਨਿਰਭਉ ਹੋ ਕੇ ਤਾੜੀ ਸੁਲਾਦੀ ਨੂੰ ਲਾਭ ਲਾਉਣੇ ਵਾਲਾ ਆਪੇ ਹੀ ਆਪ ਵਰਤੈ ਆਪਣੀ ਸੱਤਾ ਦੁਆਰਾ ਵਾਹਿਗੁਰੂ ਆਪਣੀ ਇੱਛਾ ਦੁਆਰਾ ਆਪ ਹੀ ਵਰਤ ਰਿਹਾ ਕਿਤੇ ਤਾਂ ਉਹ ਨਿਰਗੁਣ ਸਰੂਪ ਬਣ ਜਾਂਦਾ ਹੈ ਕਿਤੇ ਸਰਗੁਣ ਸਰੂਪ ਹੋ ਜਾਂਦਾ ਕਿਤੇ ਉਹ ਸ੍ਰਿਸ਼ਟੀ ਬਹੁਤ ਪ੍ਰਕਾਰ ਦੀ ਰਚ ਲੈਂਦਾ ਹੈ ਕਿਤੇ ਵਾਹਿਗੁਰੂ ਪਰਮੇਸ਼ਰ ਪਰਣ ਹੀ ਕਰ ਲੈਂਦਾ ਉਦੋਂ ਦੇ ਕੁਝ ਵੀ ਨਹੀਂ ਰਹਿ ਜਾਂਦਾ ਫਿਰ ਸੁੰਨੇ ਕਲਾ ਰਹਿੰਦ ਸੁਣ ਅਸੁਰ ਅਵਸਥਾ ਨੂੰ ਧਾਰਨ ਕਰਨ ਵਾਲਾ ਬਣ ਜਾਂਦਾ ਇਸ ਕਰਕੇ ਕਹਿੰਦੇ ਉਹ ਜਿਹੜਾ ਸਤਿਗੁਰੂ ਨਿਰੰਕਾਰ ਹੈ ਆਪੇ ਹੀ ਆਪ ਆਪ ਵਰਤਦਾ ਆਪਣੀ ਸੱਤਾ ਦੁਆਰਾ ਆਪ ਹੀ ਵਾਹਿਗੁਰੂ ਆਪਣੀ ਇੱਛਾ ਵਿੱਚ ਵਰਤ ਰਿਹਾ ਉਹਨੂੰ ਕੋਈ ਕਹਿ ਨਹੀਂ ਸਕਦਾ ਤੂੰ ਇਸ ਤਰ੍ਹਾਂ ਕਰ ਲੈ ਜਾਂ ਤੈਨੂੰ ਇਸ ਤਰ੍ਹਾਂ ਕਰ ਲੈਣਾ ਚਾਹੀਦਾ ਉਹ ਆਪਣੀ ਇੱਛਾ ਵਿੱਚ ਆਪਣੀ ਮਰਜ਼ੀ ਰਜ਼ਾ ਦੇ ਨਾਲ ਵਰਤ ਰਿਹਾ ਜਿਵੇਂ ਵੀ ਚਾਹੁੰਦਾ ਹੈ ਉਸੇ ਪ੍ਰਕਾਰ ਉਹ ਆਪਣੀ ਇਸ ਕੁਦਰਤ ਦੀ ਅਗਰਮੀ ਖੇਡ ਨੂੰ ਖੇਡਦਾ ਆਪੇ ਨਾਮ ਕੁਮਾਰ ਆਪੇ ਦੀ ਵਾਹਿਗੁਰੂ ਨਾਮੀ ਸਰੂਪ ਹੈ ਔਰ ਵਾਹਿਗੁਰੂ ਨਾਮ ਸਰੂਪ ਵੀ ਆਪ ਹੈ ਤੇ ਨਾਮੀ ਸਰੂਪ ਵੀ ਆਪ ਹੈ ਉਹ ਮਹਾਰਾਮ ਉਹ ਵਾਹਿਗੁਰੂ ਅਕਾਲ ਪੁਰਖ ਜਦੋਂ ਉਸਨੇ ਤ੍ਰਿਸ਼ਟੀ ਨਹੀਂ ਸੀ ਸਾਜੀ ਉਦੋਂ ਵੀ ਉਹ ਮਹਾ ਉਤਸਾਹ ਪ੍ਰਸੰਨਤਾ ਵਿੱਚ ਰਹਿੰਦਾ ਸੀ ਜਦੋਂ ਉਹ ਸ੍ਰਿਸ਼ਟੀ ਨੂੰ ਸਾਜ ਰਿਹਾ ਉਦੋਂ ਵੀ ਉਹਦੀ ਅਮਾਪ ਖੁਸ਼ੀ ਵਿੱਚ ਕੋਈ ਫਰਕ ਨਹੀਂ ਪਿਆ ਜਦੋਂ ਪਰਲੋ ਕਰ ਲੈਂਦਾ ਹੈ ਉਦੋਂ ਵੀ ਉਹਦਾ ਅਮਾ ਆਨੰਦ ਇਸੇ ਤਰ੍ਹਾਂ ਬਣਿਆ ਰਹਿੰਦਾ ਆਮ ਹੀ ਹੁੰਦਾ ਨਾ ਜਦੋਂ ਬੱਚਾ ਵਿਆਹ ਨਹੀਂ ਹੁੰਦਾ ਕੁਆਰਾ ਹੁੰਦਾ ਹੈ ਉਹਦੀਆਂ ਜ਼ਿੰਮੇਵਾਰੀਆਂ ਮਾਂ ਪਿਓ ਦੇ ਸਿਰ ਤੇ ਹੁੰਦੀਆਂ ਉਹ ਆਨੰਦ ਔਰ ਪ੍ਰਸੰਨ ਅਵਸਥਾ ਵਿੱਚ ਰਹਿੰਦਾ ਜਦੋਂ ਫਿਰ ਸ਼ਾਦੀ ਜੁਦਾ ਹੋ ਜਾਂਦਾ ਬਾਲ ਬੱਚਾ ਹੋ ਜਾਂਦਾ ਫਿਰ ਉਹਦੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਉਹਨੂੰ ਹਰਕ ਸ਼ੋਕ ਹੋ ਜਾਂਦਾ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੇ ਵੀ ਜਦੋਂ ਸੰਸਾਰ ਰੂਪੀ ਬਾਲਕਾ ਪੈਦਾ ਕੀਤਾ ਕਿ ਉਹਨੂੰ ਹਰਕ ਸ਼ੋਕ ਪੈਦਾ ਹੋ ਗਿਆ ਹੋਵੇਗਾ ਕਹਿੰਦੇ ਉਸ ਵਾਹਿਗੁਰੂ ਨੂੰ ਕੋਈ ਹਰਕ ਸ਼ੋਕ ਨਹੀਂ ਹੁੰਦਾ ਨਾ ਪੈਦਾ ਹੋਣ ਦੀ ਖੁਸ਼ੀ ਹੁੰਦੀ ਨਾ ਸਾਧ ਸੰਗਤ ਦੀ ਮਰਨੇ ਦੇ ਨਾਲ ਗਮੀ ਹੁੰਦੀ ਉਹ ਇੱਕ ਰਾਤ ਅਵਸਥਾ ਵਿੱਚ ਰਹਿੰਦਾ ਇਸ ਕਰਕੇ ਕਹਿੰਦੇ ਹਨ ਜਦੋਂ ਉਸਨੇ ਸ੍ਰਿਸ਼ਟੀ ਨਹੀਂ ਸੀ ਸਾਜੀ ਉਦੋਂ ਵੀ ਆਪਣੇ ਸਵੈਮ ਸਰੂਪ ਵਿੱਚ ਮਸਤ ਆਨੰਦ ਸਰੂਪ ਸੀ ਜਦੋਂ ਸ੍ਰਿਸ਼ਟੀ ਦੀ ਸਿਰਜਣਾ ਸਾਜ ਲਈ ਉਦੋਂ ਉਹਦਾ ਫਿਕਰ ਵਧਿਆ ਨਹੀਂ ਆਨੰਦ ਵਿੱਚ ਰਿਹਾ ਜਦੋਂ ਸ੍ਰਿਸ਼ਟੀ ਦੀ ਪਾਲੋ ਕਰ ਲਈ ਉਦੋਂ ਵੀ ਸਾਧ ਸੰਗਤ ਜੀ ਉਸਨੂੰ ਕੋਈ ਗਲੀ ਨਹੀਂ ਹੋਈ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਇੱਕ ਰਾਤ ਅਵਸਥਾ ਵਿੱਚ ਰਹਿੰਦਾ ਇਹ ਵੀ ਵਿਸ਼ੇਸ਼ਤਾ ਆਪੇ ਨਾਮ ਉਮਾਰਾਮ ਉਹ ਰਮਿਆ ਦਾ ਰਾਮ ਆਪੇ ਹੀ ਉਮਾਰਾ ਕਿਹੜਾ ਸਰੂਪ ਹੈ ਆਪੇ ਦੀਪ ਲੋ ਦੀਪਾ ਵਾਹਿਗੁਰੂ ਪਰਮੇਸ਼ਰ ਆਪ ਹੀ ਦੀਪ ਲੋ ਤਿੰਨ ਲੋ ਦੀਪਾ ਦੀਪਾਂ ਨੂੰ ਪੈਦਾ ਕਰਨੇ ਵਾਲਾ ਮੈਂ ਅੱਗੇ ਇੱਕ ਵਿਆਖਿਆ ਚ ਬੇਨਤੀ ਕੀਤੀ ਸੀ ਕਿ ਸੱਤ ਦੀਪ ਅਤੇ ਨੌ ਕੰਡ ਜਦੋਂ ਮਿਲ ਜਾਣ ਤੇ ਇੱਕ ਬ੍ਰਹਿਮੰਡ ਬਣ ਜਾਂਦਾ ਦੀਪ ਕਹਿ ਲਓ ਮੰਡਲ ਕਹਿ ਲਓ ਇੱਕੋ ਹੀ ਗੱਲ ਹੈ ਦੀਪਾਂ ਨੂੰ ਸਾਇੰਸ ਵਾਲੇ ਡਾਕੂ ਕਹਿ ਦਿੰਦੇ ਜਾਂ ਜੁਗਰਾਫੀ ਵਾਲੇ ਪੁਰਾਣੇ ਸ਼ਾਸਤਰਾਂ ਵਿੱਚ ਡਾਕੂਆਂ ਦਾ ਨਾਮ ਮੰਡਲ ਆਦਿਕ ਜਾਂ ਦੀਪ ਆਦਿਕ ਲਿਖਿਆ ਜਿਹੜੇ ਦੇਸ਼ ਦੇ ਅਸੀਂ ਵਾਸੀ ਹਾਂ ਭਾਵ ਭਾਰਤ ਦੇਸ਼ ਇਸ ਦਾ ਖੰਡ ਦਾ ਨਾਮ ਹੈ ਭਾਰਤ ਖੰਡ ਇਸ ਦੀਪ ਦਾ ਨਾਮ ਹੈ ਜੰਗੂ ਦੀਪ ਭਾਰਤ ਨੂੰ ਦੀਪਾਂ ਵਿੱਚੋਂ ਜੰਗੂ ਦੀਪ ਗਿਣਿਆ ਖੰਡਾਂ ਵਿੱਚੋਂ ਭਾਰਤ ਖੰਡ ਗਿਣਿਆ ਇਸ ਤਰ੍ਹਾਂ ਦੇ ਸੱਤ ਦੀਪ ਅਤੇ ਨੌ ਖੰਡ ਜਦੋਂ ਮਿਲ ਜਾਣ ਇੱਕ ਬ੍ਰਹਿਮੰਡ ਬਣ ਜਾਂਦਾ ਅੰਡ ਪਿੰਡ ਔਰ ਬ੍ਰਹਿਮੰਡ ਗੁਰਦਾਸ ਸਿੰਘ ਜੀ ਪਿੰਡ ਨਾਮ ਹੈ ਸਰੀਰ ਦਾ ਬ੍ਰਹਿਮੰਡ ਮੰਡ ਨਾਮ ਹੈ ਜਿਹਦੇ ਵਿੱਚ ਆਪਾਂ ਸਾਰੇ ਆਕਾਸ਼ ਧਰਤੀ ਦੇ ਦਰਮਿਆਨ ਰਹਿ ਰਹੇ ਔਰ ਇਸ ਪ੍ਰਕਾਰ ਦਾ ਸੰਗਤ ਜੀ ਅੰਡੀ ਅਵਸਥਾ ਹੈ ਮਨ ਦੀ ਭਾਵ ਜਿਵੇਂ ਅੰਡ ਚੱਕਰਾਕਾਰ ਹੈ ਤਾਂ ਗੋਲਾਕਾਰ ਇਸ ਤਰ੍ਹਾਂ ਮਨ ਵੀ ਇੱਕ ਗੋਲਾਕਾਰ ਹੈ ਭਾਵ ਸੰਕਲਪਾਂ ਦੇ ਗੇੜੇ ਵਿੱਚ ਘੁੰਮਦਾ ਰਹਿੰਦਾ ਇਸ ਕਰਕੇ ਜਿਹੜਾ ਸਰੀਰ ਔਰ ਅੰਡ ਮਨ ਅਤੇ ਬ੍ਰਹਿਮੰਡ ਇਹਦੀ ਅਵਸਥਾ ਤੋਂ ਉੱਪਰ ਉੱਠ ਜਾਏ ਫਿਰ ਉਹ ਮਾਇਆ ਦਾ ਅਲੰਘਣ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਵਰਨਾ ਉਦੋਂ ਤੱਕ ਉਸ ਪਰਮੇਸ਼ਰ ਦਾ ਪ੍ਰਾਪਤ ਕਰਨਾ ਬਹੁਤ ਔਖਾ ਪਹਿਲਾਂ ਆਪਣੇ ਸਰੀਰ ਦਾ ਮੋਹ ਤੋੜਨ ਫਿਰ ਦੂਏ ਸਰੀਰਾਂ ਦੇ ਮੋਹ ਵਿੱਚੋਂ ਨਿਕਲਣ ਫਿਰ ਪਦਾਰਥਾਂ ਦੇ ਫਿਰ ਮਾਇਆ ਦੇ ਮੋਹ ਵਿੱਚੋਂ ਨਿਕਲਣ ਫਿਰ ਵਾਹਿਗੁਰੂ ਨਾਲ ਪਿਆਰ ਜੋੜਨ ਫਿਰ ਵਾਹਿਗੁਰੂ ਨਾਲ ਪਿਆਰ ਕਰਕੇ ਅੰਤਿਸ਼ਕਾਰ ਨੂੰ ਪਵਿੱਤਰ ਕਰਦੇ ਅੰਦਰ ਅਵਸਥਾ ਦਾ ਗਿਆਨ ਪ੍ਰਾਪਤ ਕਰਕੇ ਮੁਕਤ ਅਵਸਥਾ ਨੂੰ ਪ੍ਰਾਪਤ ਕਰਨਾ ਤਾਂ ਜਾ ਕੇ ਮਗਨ ਜਿਹੜੀ ਹੈ ਤੈਅ ਹੁੰਦੀ ਬੰਦੇ ਦਾ ਮਨ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਰੁਕਿਆ ਹੋਵੇ ਇਹ ਇੰਨਾ ਹੀ ਸਮਝ ਰਿਹਾ ਕਿ ਵਿਦਿਆ ਫਲ ਲੈਣੀ ਜਾਂ ਕੋਈ ਗੁਣ ਗ੍ਰਹਿਣ ਕਰ ਲੈਣਾ ਜਾਂ ਰੋਟੀ ਕਮਾ ਲੈਣੀ ਖਾ ਲੈਣੀ ਚੰਗੇ ਮਕਾਨ ਵਿੱਚ ਰਹਿ ਲੈਣਾ ਚੰਗੇ ਬੇਸਰਿਆਂ ਸਿੱਟਾਂ ਤੇ ਸੌ ਲੈਣਾ ਚੰਗੇ ਘਰ ਸ਼ਾਦੀ ਹੋ ਜਾਣੀ ਇਹ ਮੇਰਾ ਜੀਵਨ ਹੈ ਪਿਆਰੋ ਇਹ ਮਨੁੱਖ ਦਾ ਜੀਵਨ ਨਹੀਂ ਇਹ ਜੀਵਨ ਤਾਂ ਤੁਹਾਨੂੰ ਥੋੜੇ ਦਿਨ ਦਾ ਹੀ ਮਿਲਿਆ ਆ ਇਹ ਜੀਵਨ ਪਰਿਵਾਰ ਵਿੱਚ ਤੁਸੀਂ ਸਦਾ ਨਹੀਂ ਬੈਠੇ ਰਹਿਣਾ ਇਸ ਧਰਤੀ ਤੇ ਤੁਸੀਂ ਸਦਾ ਨਹੀਂ ਰਹਿਣਾ ਇਹਨਾਂ ਕੋਠੀਆਂ ਵਿੱਚ ਤੁਹਾਡਾ ਸਦਾ ਨਿਵਾਸ ਨਹੀਂ ਰਹਿਣਾ ਇਹਨਾਂ ਬੇਸਾਂ ਵਿੱਚ ਤੁਹਾਡਾ ਸਦਾ ਟਿਕਾਣਾ ਨਹੀਂ ਰਹਿਣਾ ਇਹਦਾ ਥੋੜੇ ਸਮੇਂ ਦੀ ਸਾਨੂੰ ਸਾਧ ਸੰਗੀ ਲੀਲਾ ਇੱਕ ਪ੍ਰਾਪਤ ਹੋਈ ਹੋਈ ਹੈ ਅਸਲੀ ਇਹ ਸਾਡਾ ਦੇਸ਼ ਨਹੀਂ ਅਸੀਂ ਬਗਾਨੇ ਦੇਸ਼ ਵਿੱਚ ਬੈਠੇ ਜਿਹਦੇ ਨਾਲ ਆਪਾਂ ਮੋਹ ਪਾਇਆ ਹੋਇਆ ਪਰ ਜਿਹਨਾਂ ਨੂੰ ਬਾਹਰ ਨੇ ਸੋਝੀ ਦਿੱਤੀ ਇੱਕ ਨਾਲ ਉਸਦਾ ਸੋਝੀ ਆਈ ਫਿਰ ਤੇ ਬੇਪਰਵਾਹ ਇੱਕ ਨਾਲ ਉਸਦਾ ਸੋਝੀ ਆ ਗਈ ਉਹ ਕਹਿੰਦੇ ਭਜਨ ਕਰਕੇ ਜਨਮ ਸੁਧਾਰੋ ਮਹਾਂਪੁਰਖਾਂ ਦੀ ਸੰਗਤ ਕਰੋ ਜੀਵਨ ਦੀ ਜਾਂਚ ਪ੍ਰਾਪਤ ਕਰੋ ਇੱਕ ਬੇਪਰਵਾਹ ਹੋ ਕੇ ਫਿਰੀ ਜਾਂਦੇ ਕਹਿੰਦੇ ਖਾਓ ਪੀਓ ਮੌਜਾਂ ਲੁੱਟੋ ਆ ਜਦ ਮਿੱਠਾ ਅਗਲਾ ਦਿਨ ਮਿੱਠਾ ਚਾਰ ਦਿਨ ਦੀ ਚਾਂਦਨੀ ਫਿਰ ਅੰਧੇਰੀ ਰਾਹ ਪਰੰਤੂ ਪਿਆਰ ਇਹ ਨਹੀਂ ਇਹ ਚਾਂਦਨੀ ਰਾਤ ਹਮੇਸ਼ਾ ਨਹੀਂ ਰਹਿਣੀ ਇਸ ਕਰਕੇ ਆਪਣੇ ਜੀਵਨ ਦੀ ਜਾਂਚ ਨੂੰ ਪ੍ਰਾਪਤ ਕਰਨ ਲਈ ਸਾਧਨਾ ਦੀ ਗੁਰਬਾਣੀ ਤੋਂ ਸਿੱਖਿਆ ਲਓ ਅਤੇ ਆਪਣੇ ਜੀਵਨ ਨੂੰ ਵਿਗਾੜੋ ਨਾ ਇਹਨੂੰ ਸਵਾਰਨ ਦੀ ਕੋਸ਼ਿਸ਼ ਕਰੋ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਵਿਗੜਿਆ ਹੋਇਆ ਤੇ ਜੇ ਵਿਰੋਧ ਜਨਮ ਪਾ ਕੇ ਵਿਗਾੜ ਲਿਆ ਤੇ ਸੰਗਤ ਦੀ ਆਸ ਹੀ ਹੋਈ ਅੱਗੇ ਕਿੰਨੀ ਹੈ ਜੂਦਾ ਜੀ ਵਿਗੜਦੇ ਹੀ ਤੁਰੇ ਆਏ ਹਾਂ ਤੇ ਜੇ ਹੁਣ ਵਿਰੋਧ ਜਨਮ ਪਾ ਕੇ ਵੀ ਆਪਣਾ ਵਿਗਾੜ ਲਿਆ ਇਹ ਤਾਂ ਇਹਨੂੰ ਸਧਾਰਨ ਦਾ ਕੋਈ ਜਨਮ ਮਿਲਣਾ ਹੀ ਸਾਰਿਆਂ ਨੂੰ ਉੱਤਮ ਦੇਹ ਤਾਂ ਮਾਨਸੇ ਹੀ ਹੈ ਜਰਾਸੀ ਦਾ ਦੁਨੀਆਂ ਦੀ ਸਰਦਾਰ ਹੀ ਮਾਨਸੇ ਹੈ ਜੇ ਹੁਣ ਵੀ ਇਹਨੂੰ ਨਾ ਸੁਧਾਰਿਆ ਫਿਰ ਤਾਂ ਮੌਕਾ ਸਾਧ ਸੰਗਤ ਜੀ ਅੱਗੋਂ ਲੰਘ ਜਾਵੇਗਾ ਸਾਧੂ ਗਰੀਬ ਰਿਵਾਜ ਕਰਵਾਉਂਦੇ ਹਨ ਉਹ ਵਾਹਿਗੁਰੂ ਪਰਮੇਸ਼ਰ ਆਪੇ ਦੀਪ ਰੂਪ ਹੈ ਆਪੇ ਲੋਕ ਪ੍ਰਕਾਸ਼ ਰੂਪ ਹੈ ਆਪੇ ਵੀ ਪਾਵਾ ਇਹਨਾਂ ਦੀਪਾਂ ਨੂੰ ਆਪਣੇ ਪ੍ਰਕਾਸ਼ ਦੁਆਰਾ ਪ੍ਰਕਾਸ਼ਣ ਵਾਲਾ ਦੀਪ ਸਰੀਰ ਰੂਪ ਵੀ ਆਪ ਹੈ ਸਰੀਰ ਦੇ ਅੰਦਰ ਲੋਕ ਪ੍ਰਕਾਸ਼ ਰੂਪ ਵੀ ਆਪ ਹੈ ਅਤੇ ਸਰੀਰ ਇੰਦਰੀਆਂ ਮਨਬੁੱਧੀ ਨੂੰ ਦੀਪਾਹਾ ਪ੍ਰਕਾਸ਼ਣ ਵਾਲਾ ਵੀ ਆਪ ਹੈ ਜੇ ਸਰੀਰ ਦੇ ਅੰਦਰੋਂ ਪ੍ਰਕਾਸ਼ ਰੂਪੀ ਵਾਹਿਗੁਰੂ ਨਿਕਲ ਜਾਏ ਫਿਰ ਸਰੀਰ ਦੀ ਕੀ ਸੱਤਾ ਫਿਰ ਸਰੀਰ ਦੀ ਕਦਰ ਕੀ ਹੈ ਕੋਈ ਕਿਸੇ ਦੇ ਪਿਓ ਨਹੀਂ ਰਹਿੰਦਾ ਕੋਈ ਕਿਸੇ ਦੇ ਪੁੱਤਰ ਨਹੀਂ ਰਹਿੰਦਾ ਕੋਈ ਕਿਸੇ ਦੇ ਮਿੱਤਰ ਨਹੀਂ ਰਹਿੰਦਾ ਕੋਈ ਕਿਸੇ ਦਾ ਪਤੀ ਨਹੀਂ ਰਹਿੰਦਾ ਕੋਈ ਕਿਸੇ ਦਾ ਭਰਾ ਨਹੀਂ ਰਹਿੰਦਾ ਕੋਈ ਕਿਸੇ ਦਾ ਮਾਮਾ ਫੁੱਫੜ ਨਹੀਂ ਰਹਿੰਦਾ ਕਿਤਨੀ ਦੇਰ ਤੱਕ ਸੀ ਜਦੋਂ ਤੱਕ ਇਹਦੇ ਵਿੱਚ ਚੇਤਨ ਸ਼ਕਤੀ ਆਤਮਾ ਮੌਜੂਦ ਜਦੋਂ ਆਤਮ ਸ਼ਕਤੀ ਦਾ ਪਰਿਤਿਆਗ ਕਰ ਜਾਂਦੀ ਹੈ ਫਿਰ ਇਹ ਸਰੀਰ ਨੂੰ ਕੋਈ ਵੀ ਆਪਣਾ ਨਹੀਂ ਬਣਾਉਂਦਾ ਬਾਕੀ ਇਹਦੇ ਨਾਲ ਇੰਨੀ ਨਫ਼ਰਤ ਹੋ ਜਾਂਦੀ ਹੈ ਇਹਨੂੰ ਟੱਚ ਕਰਨਾ ਵੀ ਬੰਦਾ ਪਾਪ ਸਮਝਣ ਲੱਗ ਪੈਂਦਾ ਛੇਤੀ ਭਾਈ ਨਹਾਓ ਕੱਪੜੇ ਪਾਣੀ ਵਿੱਚ ਕੱਢੋ ਇਹ ਬੰਦਾ ਭੂਤ ਬਣ ਗਿਆ ਪ੍ਰੇਤ ਬਣ ਗਿਆ ਗੱਜ ਕੇ ਬੋਲੋ ਸਾਧਨਾ ਇੱਕ ਆਤਮਾ ਤੋਂ ਬਿਨਾਂ ਕਹਿੰਦੇ ਜਿਹਨੂੰ ਬਾਕਾਂ ਵਿੱਚ ਰੱਖੋ ਮੁਸ਼ਕਲ ਆ ਜਾਏ ਦੇਖ ਲਓ ਆਤਮਾ ਤੋਂ ਬਿਨਾਂ ਇਹ ਮੁਸ਼ਕ ਜਾਂਦਾ ਇਹ ਗਲ ਜਾਂਦਾ ਇਹ ਫਿੱਟ ਜਾਂਦੀ ਹੈ ਸਰੀਰ ਫੁੱਲ ਜਾਂਦਾ ਇਹ ਡਰਾਉਣਾ ਬਣ ਜਾਂਦਾ ਇਹ ਤੋਂ ਸਾਰੇ ਹੀ ਨਫ਼ਰਤ ਕਰਨ ਲੱਗ ਜਾਂਦੇ ਹਨ ਸਾਰੇ ਹੀ ਤੋਂ ਕਿਰਕੂ ਪ੍ਰਿੰਤੂ ਕਰਦੇ ਹਨ ਔਰ ਜਿਹੜੀ ਮਾਂ ਨੇ ਦੁੱਧ ਫਲਾ ਫਲਾ ਮੱਖਣ ਦੇ ਪੇੜੇ
खड़ा खड़ा खोए खड़ा खड़ा खजामा मूंगिया के मन खड़ा खड़ा के पालिया वह भी कहती छेती संस्कारो गज के बोलो सतना। फिर प्यार तो आत्मा का नहीं है ना, आत्मा तो बिना देह का बोल गई है। जे आप आत्मा प्राप्त ना किया तो देह का एक बगानी बन जानी है। जान माहे नजातन तन को अनुभव करू हर दुख मन को मुर गया ਫੁੱਲਾਂ ਦੀ ਜਿਹੜੀ ਮਾਲਾ ਸੀ ਨਾ ਉਹ ਇੰਦਰ ਨੂੰ ਦਿੱਤੀ। ਇੰਦਰ ਨੇ ਆਪਣੇ ਆਪ ਨੂੰ ਹਕਾਰੀ ਜਾਣਿਆ ਕਿ ਮੇਰੇ ਕੋਲ 14 ਰਤਨ ਹਨ ਤੇ ਮੈਂ ਸੰਤ ਦੀ ਫੁੱਲਾਂ ਦੀ ਮਾਲਾ ਤੋਂ ਕੀ ਲੈਣਾ। ਉਸਨੇ ਹਾਥੀ ਦੇ ਕੁੰਡ ਵਿੱਚ ਪਾ ਦਿੱਤੀ, ਹਾਥੀ ਨੇ ਪੈਰਾਂ ਥੱਲੇ ਦੇ ਕਰਕੇ ਮਾਰ ਦਿੱਤੀ। ਦਰਵਾਜਾ ਜੀ ਮਹਾਰਾਜ ਨੇ ਕਿਹਾ ਇਸਨੇ ਮਹਾਂਪੁਰਖਾਂ ਦੀ ਭੇਟਾ ਨੂੰ ਸਤਕਾਰਿਆ ਵੀ ਕੁਛ ਜਾਣ ਕੇ ਹਾਥੀ ਤੋਂ ਪੈਰਾਂ ਥੱਲੇ ਰੌਂਦਾਇਆ। ਉਹਨੇ ਕਿਹਾ ਜਾ ਉਸ ਵਰਗ ਦਾ ਰਾਜਾ ਬਣਿਆ ਸਰਦਾਰ ਅਹੰਕਾਰੀ, ਜੇਕਰ ਸਾਡੀ ਭੇਟਾ ਦਾ ਸਹਿਸਕਾਰ ਕੀਤਾ, ਜਿਹੜੇ ਰਤਨਾਂ ਦਾ ਅਹੰਕਾਰ ਕਰਦਾ ਉਹ ਸਾਰੇ ਰਤਨਾਂ ਦਾ ਦੇਖੋ ਅਭਾਵ ਹੋ ਗਿਆ। ਉਹ ਸਾਰੇ ਜਿਹੜੇ ਰਤਨ ਸਨ ਇੰਦਰ ਤੋਂ ਜਾਂਦੇ ਰਹੇ, ਕਿਉਂਕਿ ਮਹਾਂਪੁਰਖਾਂ ਦੀ ਆਸ਼ੀਰਵਾਦ ਨੇ ਬੰਦੇ ਨੂੰ ਕੁਝ ਮਿਲਦਾ। ਜਦੋਂ ਬੰਦਾ ਮਹਾਂਪੁਰਖਾਂ ਦਾ ਆਡੇ ਲੈਣ ਲੱਗਦਾ ਹੈ ਨਾ, ਸਮਝੋ ਇਹਦਾ ਫਿਰ ਹੁਣ ਅੰਤ ਆ ਗਿਆ। ਜਿਹੜੇ ਕੁੱਤੇ ਦੀ ਮੌਤ ਹੁੰਦੀ ਉਹ ਨਸੀਤੇ ਬੋਲਦਾ, ਤੇ ਜਦੋਂ ਬੰਦੇ ਦੇ ਮਾੜੇ ਮੇਰੇ ਆਉਣ ਉਹ ਸਾਰਾ ਸੰਤਾਂ ਦੀ ਫਿਰ ਨਿੰਦਿਆ ਕਰਨ ਲੱਗ ਜਾਏਗਾ। ਸਮਝੋ ਇਹ ਮਾੜੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਜਦੋਂ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨੀ, ਰੱਬ ਦੇ ਪਿਆਰਿਆਂ ਨਾਲ ਬਾਤ ਕਰਨਾ, ਰੱਬ ਦੇ ਪਿਆਰਿਆਂ ਦਾ ਝਗੜਾ ਕਰਨਾ, ਜਦੋਂ ਵੀ ਬੰਦਾ ਉੱਪਰ ਉਹਦਾ ਮਹਾਂਪੁਰਖਾਂ ਦੀ ਅਸੀਤ ਲੈ ਕੇ ਉੱਪਰ ਆਉਂਦਾ, ਭਜਨ ਕਰਨ ਵਾਲਿਆਂ ਦੀ ਆਸ਼ੀਰਵਾਦ ਨਾਲ ਬੰਦਾ ਤਰੱਕੀ ਕਰਦਾ। ਇੰਦਰ ਨੂੰ ਦੇਵਲੋਕ ਦਾ ਰਾਜਾ ਸਾਥ ਵੀ ਰਤਨਾਂ ਤੋਂ ਰਹਿਣ ਹੋ ਗਿਆ। ਜਦੋਂ ਰਤਨੀ ਨਾ ਰਹੇ ਤੇ ਰਾਜਾ ਕਾਹਦਾ ਰਿਹਾ। ਇਹ ਹੁਣ ਜਾ ਕਰਕੇ ਵਿਸ਼ਨੂੰ ਕੋ ਪਿਟਿਆ ਕਿ ਮੈਂ ਮਹਾਂਪੁਰਖਾਂ ਦੀ ਭੇਟਾ ਦਾ ਨਿਰਾਦਰ ਕੀਤਾ, ਉਹਨੇ ਮੈਨੂੰ ਸ਼ਰਾਪ ਦਿੱਤਾ, ਹੁਣ ਮੇਰੇ ਪੱਲੇ ਤਾਂ ਰਿਹਾ ਹੀ ਕੁਝ ਨਹੀਂ। ਭਗਵਾਨ ਵਿਸ਼ਨੂੰ ਕਹਿੰਦੇ ਅੱਗੇ ਤਾਂ ਤੈਨੂੰ ਸੁੱਤੇ ਸਿੱਧੇ ਰਤਨ ਮਿਲੇ ਸੀ, ਹੁਣ ਨਹੀਂ ਉਹ ਮਿਲਣੇ, ਹੁਣ ਮਿਹਨਤ ਕਰਨੀ ਪੱਲੇ ਦੀ। ਕਹਿੰਦਾ ਕਿੰਨੇ? ਕਹਿੰਦੇ ਫਿਰ ਦੈਂਤਾਂ ਨੇ ਕਹਿੰਦਾ ਮੈਨੂੰ ਵੀ ਦਿਓ। ਕਹਿੰਦੇ ਫਿਰ ਸਮੁੰਦਰ ਨੂੰ ਇਹਨਾਂ ਨੇ ਬਾਟਾ ਬਣਾਇਆ, ਸਵੇਰ ਪਰਬਤ ਦਾ ਮਧਾਣਾ ਬਣਾਇਆ, ਸ਼ੇਸ਼ ਨਾਗ ਦਾ ਨੇਂਦਰਾ ਬਣਾਇਆ। ਇੱਕ ਪਾਸੇ ਇੰਦਰ ਦੇ ਤਹਿਤ 33 ਕਰੋੜ ਦੇਵਤਾ ਲਗਾ ਔਰ ਇੱਕ ਪਾਸੇ 49 ਕਰੋੜ ਦੈਂਤ ਲਗਾ। ਕਹਿੰਦੇ ਸਮੁੰਦਰ ਨੂੰ ਰਿੜ ਗਿਆ, 14 ਪ੍ਰਕਾਰ ਦੇ ਰਤਨ ਗੱਢੇ, ਐਰਾਵਤ ਹਾਥੀ, ਉਚਤਰਵਾ ਘੋੜਾ ਔਰ ਗੱਡੀ ਧਨਖ, ਧਨੰਤਰ ਵੈਦ, ਹਰਣ ਔਰ ਸਭਾਸ਼ਨ, ਅੰਖ, ਲਕਸ਼ਮੀ, ਕੌਸਤਵ ਮਣੀ, ਪਾਰਜਤ ਬ੍ਰਿਕਸ਼, ਕਾਮਸਿੰਘ ਗਊ। ਸੋ ਸਾਧ ਸੰਗੀ ਇਸ ਪ੍ਰਕਾਰ ਦੇ ਜਿਹੜੇ 14 ਰਤਨ ਸਨ ਉਹ ਕੱਢੇ, ਸੰਤੀਆ, ਸ਼ਰਾਬ, ਅੰਮ੍ਰਿਤ, ਜਿਹੜੇ ਅੰਮ੍ਰਿਤ ਦਾ ਘੜਾ ਕੱਢਿਆ। ਬੈਂਸ ਕਹਿਣ ਸਾਨੂੰ ਦਿਓ, ਦੇਵਤੇ ਕਹਿਣ ਸਾਨੂੰ ਦਿਓ, ਅਸੀਂ ਪੀ ਕੇ ਅਮਰ ਹੋਈਏ। ਇਹਨਾਂ ਦਾ ਵਿਵਾਦ ਵੱਧ ਗਿਆ। ਅਖੀਰ ਭਗਵਾਨ ਨੇ ਮੋਹਰੀ ਰੂਪ ਧਾਰਿਆ, ਕਹਿੰਦੇ ਆ ਇਸਤਰੀ ਜਿਹੜੀ ਵੰਡ ਕਰੇ ਪ੍ਰਮਾਣ ਹੈ। ਕਹਿਣ ਲੱਗੇ ਪ੍ਰਮਾਣ, ਬੈਂਸ ਜਿਹੜੇ ਸਨ ਇਸਤਰੀ ਦਾ ਰੂਪ ਦੇਖ ਕੇ ਲੱਡੂ ਹੋ ਗਏ। ਉਹਨੇ ਇੱਦਾਂ ਨੂੰ ਸਮਝਾਇਆ, ਉਹ ਅਮਰ ਦਾ ਘੜਾ ਲੈ ਕੇ ਦੌੜ ਗਿਆ। ਕਹਿੰਦੇ ਉਹ ਲਿਜਾ ਕੇ ਪਹਿਲਾਂ ਆਰ ਦੁਆਰ ਰੱਖਿਆ, ਦੈਂਤਾਂ ਨੂੰ ਪਤਾ ਲੱਗਿਆ, ਦੈਂਤਾਂ ਵਿੱਚੋਂ ਇੱਕ ਦੈਂਤ ਜਿਹੜਾ ਰਾਹੂ ਤੇ ਕੇਤੂ ਵਾਲਾ ਇੱਕ ਦੈਂਤ ਸੀ ਦੋਹਾਂ ਦਾ, ਉਹ ਘੜਾ ਲੈ ਕੇ ਦੌੜ ਗਿਆ। ਕਹਿੰਦੇ ਭਗਵਾਨ ਨੇ ਸੁਦਰਸ਼ਨ ਚੱਕਰ ਮਾਰਿਆ, ਉਹ ਦੈਂਤ ਦੇ ਰਾਹ ਦੇ 2 ਟੁਕੜੇ ਹੋ ਗਏ, ਇੱਕ ਰਾਹੂ ਬਣ ਗਿਆ, ਇੱਕ ਕੇਤੂ ਬਣ ਗਿਆ, ਇੱਕ ਚੰਦਰਮਾ ਨੂੰ ਚਿੰਬੜਦਾ, ਇੱਕ ਸੂਰਜ ਨੂੰ ਚਿੰਬੜਦਾ। ਸੋ ਇਹ ਘੜਾ ਫਿਰ ਲੈ ਕਰਕੇ ਦੇਵਤੇ ਇਲਾਹਾਬਾਦ ਚਲੇ ਗਏ, ਉੱਥੇ ਵੀ ਦੈਂਤ ਮਗਰ ਭੱਜੇ। ਕਿੱਥੋਂ? ਕਹਿੰਦੇ ਫਿਰ ਅਜੈਬ ਚਲ ਗਿਆ ਭਰਤਰੀ ਦੀ ਰਾਜਧਾਨੀ ਵਿਕਰਮਾਜੀਤ ਦੀ। ਉੱਥੋਂ ਕਹਿੰਦੇ ਫਿਰ ਤ੍ਰਿੰਬਕੇਸ਼ਵਰ ਸ਼ਿਵ ਜੀ ਦਾ ਸਥਾਨ ਹੈ, ਜਿੱਥੇ ਗੌਤਮ ਰਿਸ਼ੀ ਨੇ ਗੋਦਾਵਰੀ ਨਦੀ ਪੈਦਾ ਕੀਤੀ, ਉੱਥੇ ਜਾ ਕੇ ਵੀ ਲੋਕੇ ਅੰਮ੍ਰਿਤ ਪੀਤਾ। ਜਿੱਥੇ ਜਿੱਥੇ ਕਹਿੰਦੇ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ, ਉੱਥੇ ਫਿਰ 12 ਸਾਲ ਬਾਅਦ ਕੁੰਭ ਲੱਗਦਾ, ਕੁੰਭ ਨਾਮ ਹੁੰਦਾ ਘੜੇ ਦਾ। ਹਿੰਦੁਸਤਾਨ ਚ ਕੁੰਭ ਮਸ਼ਹੂਰ ਆ, 12 ਸਾਲੀ ਕੁੰਭ ਆਉਂਦਾ, ਉਦੋਂ ਕੁੰਭ ਦੀ ਰਸਮ ਚੱਲੀ, 6 ਸਾਲਾਂ ਬਾਅਦ ਅਰਧ ਕੁੰਭੀ ਆਉਂਦੇ ਔਰ 40-40 ਲੱਖ ਦਾ ਤੱਟ ਹੁੰਦਾ ਕੁੰਭਾਂ ਦੇ ਦਿਨਾਂ। ਹਿੰਦੁਸਤਾਨ ਦੇ ਤਮਾਮ ਭੇਤਾਂ ਦੇ ਮਹਾਤਮਾ ਗ੍ਰਹਿਸਥੀ ਸੱਜਣ ਉੱਥੇ ਪਹੁੰਚਦੇ ਹਨ। ਦੁਨੀਆਂ ਦੇ ਲੋਕ ਕੁੰਭ ਦੇ ਮੇਲੇ ਵੇਖਣ ਜਾਂਦੇ ਹਨ, ਬੜੇ ਬੜੇ ਵਿਦਵਾਨ ਮੰਡਲੇਸ਼ਰ ਮਹਾਂਪੁਰਖ ਆਉਂਦੇ ਹਨ। ਸੋ ਕਹਿਣ ਤੋਂ ਭਾਵ ਇਸ ਤਰ੍ਹਾਂ ਜਿਹੜਾ ਅੰਮ੍ਰਿਤ ਸੀ ਦੇਵਤਿਆਂ ਨੇ ਕੀਤਾ, ਜਿਹੜੀ ਸ਼ਰਾਬ ਸੀ ਉਹ ਦੈਂਤਾਂ ਦੇ ਹਿੱਸੇ ਆਈ, ਇਹ ਸਾਰੀ ਸ਼ਰਾਬ ਪੀ ਕੇ ਕੱਟ ਵੱਢ ਹੋ ਕੇ ਮਰੇ। ਹੁਣ ਅੱਜ ਕਈ ਕਹਿੰਦੇ ਸ਼ਰਾਬ ਤੋਂ ਮਹਾਰਾਜ ਨੇ ਕਦੀ ਇਸ ਗੱਲ ਦੀ ਵਿਚਾਰ ਕੀਤੀ ਵੀ ਪੈਦਾ ਕਿਹਨਾਂ ਨੇ ਕੀਤੀ ਸੀ? ਜਿਹੜਾ ਦੇਵਤੇ ਬਣਨਾ ਫਿਰ ਤਾਂ ਫਿਰ ਪੀਣਾ ਪਵੇਗਾ, ਜੇ ਰਾਕਸ਼ ਬਣਨਾ ਤਾਂ ਫਿਰ ਪੀ ਚਲੋ ਗੱਜ ਕੇ ਉਦੋਂ ਕਾਦਨਾ। ਹੁਣ ਸਬਜ਼ੀਆਂ ਨੂੰ ਕੋਈ ਨਾ ਲਵੇ, ਭਗਵਾਨ ਦੀਆਂ ਜਿਹੜਾ ਇਸ ਨੂੰ ਗ੍ਰਹਿਣ ਕਰੇਗਾ ਮੇਰੀ ਖੁਸ਼ੀ ਹੋਵੇਗੀ। ਕਹਿੰਦੇ ਸ਼ਿਵ ਜੀ ਨੇ ਕਿਹਾ ਮੈਨੂੰ ਦਿਓ, ਸ਼ਿਵ ਜੀ ਨੇ ਕਹਿੰਦੇ ਆਪਣੇ ਗਲ ਚ ਧਾਰ ਲਿਆ, ਜ਼ਹਿਰ ਦੇ ਨਾਲ ਸ਼ਿਵ ਜੀ ਦਾ ਕਹਿੰਦੇ ਕੰਠ ਨੀਲਾ ਹੋ ਗਿਆ, ਉਦੋਂ ਤੋਂ ਸ਼ਿਵ ਜੀ ਦਾ ਨਾਮ ਹੀ ਨੀਲ ਕੰਠ ਪੈ ਗਿਆ। ਗੱਜ ਕੇ ਬੋਲੋ ਸਾਧਨਾ। ਇਸ ਪ੍ਰਕਾਰ ਕਹਿੰਦੇ ਹਨ ਭਗਵਾਨ ਆਪੇ ਸਤਿਗੁਰੂ ਸਮੁੰਦਰਾਂ ਨੂੰ ਪੈਦਾ ਕਰਨ ਵਾਲਾ, ਆਪੇ ਸਮੁੰਦਰਾਂ ਨੂੰ ਮਕਾ ਮਤਰੇ ਵਾਲਾ ਰਿੜਕਣੇ ਵਾਲਾ ਹੈ। ਗੁਰੂ ਸਾਹਿਬ ਨੇ ਵੀ ਗੁਰੂ ਗ੍ਰੰਥ ਸਾਹਿਬ ਰੂਪੀ ਸਾਗਰ ਨੂੰ ਰਿੜਕਿਆ, ਸਿੱਖਾਂ ਨੂੰ ਕਿਹੜੇ ਰਤਨ ਦਿੱਤੇ? ਮੂਲ ਮੰਤਰ ਚ 14 ਰਤਨ ਲਿਖੇ ਹਨ, ਏਕੋ ਓਂਕਾਰ ਸਤਨਾਮ ਕਰਤਾ ਪੁਰਨ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀਤਾ ਭੰਗਵਰ ਪ੍ਰਸਾਦ, 14 ਰਤਨ ਹਨ ਮੂਲ ਮੰਤਰ। ਘੋੜਾ ਕੀ ਤੋ ਸਹਿਜਾ ਜਾਤੀ ਉਹ ਪਾਲਾਣ, ਧਨ ਚੜ੍ਹਾ ਸੰਦਾ ਜਾਂ ਸੰਦਾ ਬਾਣ, ਕਲ ਵਿੱਚ ਭੂਮਨ ਦਾ ਆਸਾ ਚੜਿਆ ਰਹਿ ਭਾਣ, ਸਤਹ ਖੇਡ ਜਮਾਇਓ ਸਤਹ ਸ਼ਾਵਾਣ, ਨਿਤਰ ਸੋਈ ਤੇਰੀਆ ਘਿਓ ਪੈਦਾ ਗਾਣ, ਸ਼ੁਭ ਗੁਣਾਂ ਨੂੰ ਕੀ ਸਾਧ ਸੰਤੋਖ, ਦਇਆ ਧਰਮ ਧੀਰਜ ਔਰ ਭਗਤੀ ਪ੍ਰੇਮ ਆਦਿ ਜਿਹੜੇ ਸ਼ੁਭ ਰਤਨ ਸਨ, ਇਹ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਬਖਸ਼ੇ ਹਨ। ਆਪੇ ਮਾਤਰ ਮਾਤਰ ਦਾਸ ਕਢਾਏ, ਆਪੇ ਹੀ ਸਤਿਗੁਰੂ ਜੀ ਗੁਰਬਾਣੀ ਰੂਪੀ ਸਾਗਰ ਦਾ ਮਾਤ ਮਖਣ ਕਰਕੇ ਤੱਤ ਵਾਸੂ ਸਿਧਾਂਤ ਨੂੰ ਕਢਾਏ ਕੱਢਣ ਵਾਲਾ ਹੈ। ਜਪ ਨਾਮ ਰਤਨ ਕੁਮਾਰ, ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਭਾਈ ਨਾਮ ਜਪਦੇ ਹਨ, ਇਹ ਨਾਮ ਰਤਨ ਹੀਰੇ ਵਕਤ ਪ੍ਰਕਾਸ਼ ਰੂਪ ਹੈ। ਨਾਮ ਨੂੰ ਜਪ ਕੇ ਰਤਨ ਵਕਤ ਆਤਮਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਕਾਸ਼ਿਤ ਹੋ ਗਏ, ਉਹ ਮਹਾਰਾਮ ਰਵੇ ਹੋਏ ਆਲ ਨੂੰ ਪਾ ਕਰਕੇ ਉਹ ਮਹਾ ਉਹ ਉਤਸਾਹ ਦੇ ਸਹਿਤ ਹੋ ਗਏ। ਗੱਜ ਕੇ ਬੋਲੋ ਸਾਧਨਾ, ਜਿਹੜਾ ਮੈਂ ਆਤਮਾ ਰੂਪੀ ਸਿਧਾਂਤ ਨੂੰ ਸਰੀਰ ਰੂਪੀ ਬੱਟੀ ਦੇ ਅੰਦਰ ਜੋ ਕਰਮਾਂ ਧਰਮਾਂ ਦਾ ਜਾਲ ਹੈ, ਸਤਿਗੁਰੂ ਦੀ ਹੁਕਮ ਰੂਪੀ ਮਧਾਣੀ ਪਾ ਕੇ ਰਿੜਕਿਆ, ਔਰ ਜਿਹੜੀ ਵਿਕਾਰਾਂ ਰੂਪੀ ਛਿੱਦੀ ਸੀ ਇਸ ਨੂੰ ਪਾਸੇ ਕਰਦਾ, ਗਿਆਨ ਰੂਪੀ ਮੱਖਣ ਨੂੰ ਪ੍ਰਾਪਤ ਕੀਤਾ। ਪਰ ਸਿਧਾਂਤ ਦੀ ਪ੍ਰਾਪਤੀ ਰੂਪੀ ਜਿਹੜਾ ਮੱਖਣ ਸੀ ਇਹ ਸੱਤ ਨੂੰ ਕਢਾਏ ਗਏ, ਔਰ ਵਾਹਿਗੁਰੂ ਦਾ ਨਾਮ ਜਪ ਕੇ ਰਤਨ ਹੀਰੇ ਵੱਲ ਜੋ ਪ੍ਰਕਾਸ਼ ਰੂਪੀ ਰਵਿਆਂ ਦਾ ਰਾਮ ਵਾਹਿਗੁਰੂ ਉਸ ਨੂੰ ਪ੍ਰਾਪਤ ਕਰਕੇ ਉਹ ਰਾਮ ਰਾਮ ਜਿਹੜਾ ਸੰਬੋਧਕ ਸ਼ਬਦ ਵੀ ਹੈ, ਇਹ ਮੇਰੇ ਰਾਮ ਪਿਆਰੇ, ਇਹ ਮੇਰੇ ਭਰਾਵੋ, ਉਹ ਅਮਾਹ ਉਤਸਾਹ ਦੇ ਸਹਿਤ ਹੋ ਗਏ। ਉਹਨਾਂ ਗੁਰਸਿੱਖਾਂ ਦੀ ਆਤਮਾ ਹਰ ਵੇਲੇ ਖਿੜੀ ਰਹਿੰਦੀ, ਨਾਨਕ ਭਗਤਾ ਸਦਾ ਬਗਾਸ ਸੁਣਿਆ ਦੂਪ ਪਾਪਕਾ ਨਾਲ, ਉਹਨਾਂ ਨੂੰ ਕਦੇ ਕਲੇਸ਼ ਨਹੀਂ ਹੁੰਦਾ, 24 ਘੰਟੇ ਆਨੰਦ ਵਿੱਚ ਰਹਿੰਦੇ, ਐਵੋ ਨਸ਼ਾ ਚੜਿਆ ਰਹਿੰਦਾ ਭਗਤੀ ਦਾ ਜਿਵੇਂ ਕੋਈ ਬਦ ਪੀਤੀ ਹੁੰਦੀ। ਉਹਨਾਂ ਨੂੰ ਹਰ ਵੇਲੇ ਨਾਮ ਦੀ ਫੁਲਵਾਰੀ ਚੜ੍ਹੀ ਰਹਿੰਦੀ ਹੈ। ਹਜ਼ੂਰ ਫਰਮਾਉਂਦੇ ਹਨ ਚੌਥੀ ਪਾਤਸ਼ਾਹ ਵਾਹਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਸਤੀ ਮੇਰਾ ਮੇਰਾ ਗੁਣ ਗਾਵਾ, ਇਹ ਜਗਿਆਸੂ ਰੂਪੀ ਸਤੀਓ ਤੁਸੀਂ ਮਿਲੋ ਮੇਰੇ ਕਰਕੇ ਕੀ ਕਰਨਾ, ਗੱਪਾਂ ਨਹੀਂ ਮਾਰਨੀਆਂ, ਨਿਦਿਆ ਚੁਕਰੀ ਨਹੀਂ ਕਰਨੀ, ਇੱਕ ਦੂਜੇ ਦਾ ਭੰਡੀ ਪ੍ਰਚਾਰ ਨਹੀਂ ਕਰਨਾ, ਕੀ ਕਰਨਾ ਹੈ, ਗੁਣ ਗਾਵਾ, ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣੇ ਹਨ। ਇਹ ਤਾਂ ਆਪ ਗਾਉਣੇ ਆਉਂਦੇ ਆ ਤੇ ਆਪ ਗਾਓ, ਨਹੀਂ ਗਾਉਣੇ ਆਉਂਦੇ ਤੇ ਦੂਏ ਤੋਂ ਸੁਣੋ। ਭਾਈ ਮਨਸੁਖ ਦੀ ਸਾਖੀ ਯਾਦ ਹੈ ਨਾ, ਮਜ਼ਦੂਰੀ ਕਰਿਆ ਕਰਦੇ ਸਨ, ਮਜ਼ਦੂਰੀ ਦੇ ਸਿਰਫ ਦੋਏ ਪੈਸੇ ਲੈਣੇ, ਵੱਧ ਨਹੀਂ ਲੈਣੇ। ਇੱਕ ਦਿਨ ਇੱਕ ਸ਼ਾਹੂਕਾਰ ਨੂੰ ਮਜ਼ਦੂਰ ਮਿਲੇ, ਕੋਈ ਨਾ ਸਵੇਰਾ ਹੋਵੇ, ਕਿਸੇ ਨੂੰ ਪੁੱਛਿਆ ਭਾਈ ਮੇਰੇ ਪਾਸ ਬੋਝਤਾ ਜ਼ਿਆਦਾ ਸੀ, ਮਜ਼ਦੂਰ ਚਾਹੀਦਾ ਸੀ, ਕਹਿੰਦੇ ਵੀ ਇੱਕ ਗੁਰਸਿੱਖ ਹੈ ਉਹ ਮਜ਼ਦੂਰੀ ਦਾ ਰੇਟ ਇੱਕੋ ਹੀ ਹੈ, 19 ਮਜ਼ਦੂਰੀ ਲੈਂਦਾ, ਕਿਤੇ ਨੇ ਉਹਦਾ ਆਪਣਾ ਗੁਜ਼ਾਰਾ ਹੋਵੇ, ਵਾਧੂ ਮਾਇਆ ਨਹੀਂ ਲੈਂਦਾ, ਵੀ ਵਾਧੂ ਆ ਜਾਵੇਗੀ ਤੇ ਵਕਾਰ ਕਰਾਵੇਗੀ, ਮਾੜੇ ਕੰਮ ਕਰਾਵੇਗੀ। ਦੇਖੋ ਗੁਰਸਿੱਖ ਬਾਬੇ ਨਾਨਕ, ਭਾਈ ਸਾਹਿਬ ਨੂੰ ਕਹਿਣ ਲੱਗਾ ਮੇਰਾ ਭਾਰ ਪਿੰਡ ਛੱਡਿਆ, ਕਹਿਣ ਲੱਗੇ ਵੀ ਮੇਰੇ ਦੋ ਤਿੰਨ ਨਿਯਮਾਂ, ਇੱਕ ਤਾਂ ਇਹ ਆ ਕਿ ਮੈਂ ਮਜ਼ਦੂਰੀ 2 ਪੈਸੇ ਤੋਂ ਵੱਧ ਨਹੀਂ ਲੈਣੀ, ਉਦੋਂ 2 ਪੈਸੇ ਦੀ ਕੀਮਤ ਵੱਡੀ, ਦੂਸਰਾ ਇਹ ਆ ਕਿ ਰਾਸਤੇ ਵਿੱਚ ਗੱਲਾਂ ਨਹੀਂ ਕਰਨੀ, ਨਾ ਤੂੰ ਕਰੀ ਤੇ ਨਾ ਮੈਂ ਕਰਾਂ, ਤੀਜਾ ਇਹ ਹੈ ਜਾਂ ਗਿਆਨ ਦੀ ਗੱਲ ਸੁਣਾਈ ਤੇ ਜਾਂ ਮੇਰੇ ਤੋਂ ਸੁਣੀ, ਜੇ ਤਾਂ ਮਜ਼ਦੂਰ ਆ ਤੇ ਠੀਕ ਆ, نہیں تو تیرا اپنا راہ تے میرا اپنا راہ. کہندا مینوں منظور ہے. کہندا میں تاں اج تے کہ سادھو دی سنگت بھی کیتی مایا دا سیدھا بنے رہے ہیں بیاج پڑھ بیاج بنتا رہے مایا دی چھل لا لا کے جڑا بیاج تے پڑھ بیاج بنا مایا دی چھل لا کے کھانی کیونکہ گول ہو میرے نہ اس کو چھل لگائی جانی. سو کہنے لگا میرے کا پتا ہی کوئی نہیں سادھو دا سنگ کی ہوتا بھجن کی ہوتا رب رحیم کی ہوتا. کہندا چنگا پھر کتھا سن گر سے کتھا سنتا گیا وہ سنتا گیا شاہوکار اپنے گھر چل گیا گرتے نے بج کام کرا کر کہنا میری چھٹی دے کہنا انپانی چاہتا کہتا میں نہیں کہتے گھر کا کام میں تو اپنی کرپا کرنا میرے گرو کا حکم اپنی کرپ کر کے کھانا بارے کے دار ساری زندگی چ نہ کسی مہاپرکھ کا کام کیا نہ نیتی کی نہ بھجن کیا. یاد رکھ لے کہ اج جتنی میرے نال سنگت کیتی نا گھنٹا دو گھنٹا یہ تیری گھڑیاں بھریاں آ باقی تیری ساری عمر نسفل ہے. مایا کا کیڑا بن کے گزاری ہے. کوئی بھجن بانی نہیں کیتی کوئی ستسنگ کوئی سیوا سمرن پرستار نہیں کیتا ستسنگ نہیں کیتا. اج تو اٹھویں دن پہ مر جان تے اٹھویں دن تو میری موت ہے. میں جانا سچ کھنڈ تے جانا نرک. دھرم راجا تین پوچھے گا جی تیرا حساب دیکھے گا تیرے حساب کے اندر کوئی چنگی گھڑی نہیں صرف یہ گھڑی چنگی ہے جی تین میرے نہ ستسنگ کیا. دھرم راجا پوچھے گا کہ ستسنگ کی گھڑی کا مہاتم پہلا لینا کہ پچھو لینا. تھی کہ ستسنگ کی گھڑی کا مہاتم میں پہلا لینا. کہتے ٹھیک ہے گردن چل گیا وہ بھی جا کے پران چڑھ گیا پیڑا بھی تریزا انت ہو گیا گردن سچھنڈ پہنچ گیا کیونکہ جڑے پاپی ہیں انہوں کی آتما چندرما لوگ کی اپنے کرم کا حساب دین ایک سال دھرم راجا کو پہنچتی. جڑے ہے پنی انہوں کی آتما سورج لوگ چھ مہینے پہنچتی. جڑے ہے نشکام کرم جوگی گرسکھ برہم گیا وہ من کے سکلپ نے سچ پنڈ پہنچ جاتے نہ وہ سرگ جاتے نہ وہ نرک جاتے. نرک سے میں رہے ہو ستگر کہ پرساد جہے گرو کی پرساد کرپا کو پراپت کرنے والے ہیں پر پرساد کرپا تو ہو جائے گرو والے بنا گے تو جی ہے ہی نہیں دورے تو کرپا کمیں ہو جائے گی. گرو کی رہت مریادہ نہیں رکھتے ہیں باڑی نہیں پڑھتے ہیں سمرن نہیں کرتے ہیں ستسنگ نہیں کرتے ہیں سیوا پرستار نہیں کرتے ہیں. تو ستسنگ ہی رہو بچار گونی کی آتما اتنے پہنچی ہے. دھرم راجا کہنے لگا کہ تین ساری کو کوئی نیک کام نہیں کیا دس ستسنگ کی گھڑی کا مہاتم پہلے لینا یا نہ پہلے کو بنے. کہتا جی میٹھا کھا کے کوڑا کھانا چت نہیں کرتا پہلے میں نے سچ منڈے دیو کوڑا کھا کے میٹھا کہڑا کھا لے دوے برودھی تاتا ہیں سچ کھنڈ دیو اگے جلے گئے کہ گرسکھ اندر بیٹھا ہوا سماتی رائے گرنتھ پوتر آتما بیٹھے جمدوت باہر کھڑے ہیں کہتے ٹائم کا چھتی آ رہی آ دیکھا میرے تیرے کے ہو جائے جی نہ آیا تو چمڑیا دھیڑ دے دیں گے. یہ ڈریا بہت سچ کھنڈ چلے گیا گرسے کہنے لگا بھی ہے وہ کر بہت پکا چکلا تو سنگت میں چلن لگ رہا یہ ہوں ٹائم دے دن دیکھا کہ سما تو ہو گیا داجی نے پکا رکھ کے چلے وہ کہتا وہ کتنے چلے ہیں کہتا باہر جب دودھ کھڑے ہیں کہتے باہر نہ نکلے اندر نہیں بٹ سکتے آپ ہی اک کے دوڑ جانے گج کے بولو ساتھ جی گرسکھ نال ادھی گھڑی کا کتھا کیرتن سنیا ستسنگ سنے تو سارے جڑے پاپ سن کھٹت ہو گئے تو سچ کھنڈ نواس مل گیا مہاپرکھ گرسکھ کی ووٹ لے کے بھگت جی نے ایک گھڑی آدھی گھڑی آدھی ہوتے آد بھگت نے تیرتی گوشتے جو پینے وہ لاب. اس کر کے پیارے ہو کہا کیرتن سنیا کرو ستسنگ آیا کرو جہیا آدت پہ نا اپنے پاس چکا مارن دیا ندیا ٹکری کر دیا ایک دوسرے سے ٹیكا ٹکری کر دیا یہاں سے چڑھ دے یہاں تو نہیں کچھ بھی ملنا یہاں گلوں کو کچھ نہیں ملتا ਜਦੋਂ ਪ੍ਰਾਪਤੀ ਹੋਣੀ ਹੈ ਸਾਤੇ ਸਾਜੀ ਵਿਚਾਰ ਕਰਕੇ ਗੁਰਬਾਣੀ ਦਾ ਸਿਮਰਨ ਕਰਕੇ ਨਾਮ ਜਪ ਕੇ ਹੋਣੀ ਹੈ ਕਿ ਤੂੰ ਪ੍ਰੰਤੂ ਨਫਰ ਗ੍ਰੰਥੀ ਨੂੰ ਛੱਡ ਦਿਓ ਜੇ ਭਲਾ ਚਾਹੁੰਦੇ ਹੋ ਥੋੜਾ ਉਹ ਵਿਚਾਰ ਇਹ ਤਾਂ ਹੈ ਸਤਸੰਗ ਦਾ ਮਹਾਤਮ ਉਹ ਸਾਧੂ ਜੀ ਫਰਮਾਉਂਦੇ ਹਨ ਇਹ ਗੁਰਸਿੱਖੋ ਜਦੋਂ ਤੁਸੀਂ ਮਿਲਦੇ ਹੋ ਕਿਸੇ ਦੀ ਨਿੰਦਿਆ ਨਾ ਕਰਿਓ ਚੁਗਲੀਆਂ ਨਾ ਕਰਿਓ ਝੂਠ ਨਾ ਬੋਲਿਓ ਕਿਸੇ ਦੇ ਦੋਸ਼ ਆਰੋਪਣ ਨਾ ਕਰਿਓ ਕਿਸੇ ਨਾਲ ਨਫ਼ਰਤ ਨਾ ਕਰਿਓ ਹਜ਼ੂਰ ਫਰਮਾਉਂਦੇ ਹਨ ਸਦੀ ਗੁਣ ਗਾਵਾ ਇਹ ਗੁਰਸਿੱਖ ਜਗਿਆਸੂ ਰੂਪੀ ਸਦੀ ਹੋ ਤੁਸੀਂ ਮਿਲੋ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਵੋ ਭਾਈ ਵਾਹਿਗੁਰੂ ਦੇ ਗੁਣਾਂ ਨੂੰ ਗੁਰਮਤਿ ਨਾਮ ਜਪੋ ਹਰਿ ਲਾਹਾ ਜਿਹੜੇ ਗੁਰਮਤਿ ਜਿਹਨਾਂ ਨੂੰ ਸਾਰ ਆਈ ਹੈ ਕਿ ਸਵਾਦ ਦੀ ਕੀਮਤ ਕੀ ਹੈ ਕੋਈ ਬੰਦਾ ਕਹੇ ਮੈਂ 10,000 ਰੁਪਇਆ ਦੇਵੇਗਾ ਮੈਨੂੰ ਇੱਕ ਸਵਾਦ ਦੇ ਦਿਓ ਲੱਖ ਰੁਪਏ ਦਾ ਵੀ ਸਵਾਦ ਨਹੀਂ ਮਿਲਦਾ ਕਰੋੜ ਅਰਬ ਦਾ ਵੀ ਨਹੀਂ ਮਿਲਦੇ ਆ ਸਵਾਦ ਪਰ ਆਪਾਂ ਆਪਣੇ ਸਵਾਦਾਂ ਨੂੰ ਕੌਡੀਓ ਖੋਟੇ ਕਰਕੇ ਗੁਆ ਰਹੇ ਹਾਂ ਬੈਸ 12 ਚਾਲਤਾ 18 ਸੋਭਤ 40-30 ਮਹਿਫਲ ਕਰਦੇ 64 ਚਾਲਣ ਕਿਉਂ ਨਾ ਭਜਾ ਜਗਦੀਸ਼ ਜਦੋਂ ਬੰਦਾ ਬੈਠਾ ਹੁੰਦਾ 12 ਸਵਾਦ ਹੁੰਦੇ ਚਾਲਤਾ 18 ਜਦੋਂ ਚੱਲਦਾ ਨਾ ਤੇ 18 ਸਵਾਦ ਹੁੰਦੇ ਔਰ ਬੈਸ 12 ਚਾਲਤਾ 18 ਸੋਭਤ 40-30 ਜਦੋਂ ਸੌਂਦਾ ਉਦੋਂ 30 ਸਵਾਦ ਹੁੰਦੇ ਬਹੁਤਾ ਸੌਣ ਵਾਲੀ ਉਮਰ ਘੱਟ ਜਾਂਦੀ ਮਹਿਫਲ ਕਰਦੇ ਗ੍ਰਿਸਤ ਕ੍ਰੀਡਾ ਵਿੱਚ 64 ਸਵਾਸ ਹੁੰਦੇ ਕਿਉਂ ਨਾ ਭਜਾ ਜਗਦੀਸ਼ ਫਿਰ ਜਗ ਦੇ ਈਸ਼ਰ ਦਾ ਭਜਨ ਕਿਉਂ ਨਹੀਂ ਕਰਦਾ ਆਪਣੇ ਸਵਾਸਾਂ ਨੂੰ ਕਿਉਂ ਗੋਦਾ ਜਾਣੇ ਇਹ ਸਵਾਸ ਤਾਂ ਬੜੇ ਕੀਮਤੇ ਹਨ ਜਿਹੜੇ ਕਾਗਜ਼ ਤੇ ਸਰਕਾਰ ਦੀ ਮੋਹਰ ਨੀ ਉਹ ਕਾਗਜ਼ ਦੀ ਕਿੰਨੀ ਕੀਮਤ ਪਰ ਜਿਹੜੇ ਕਾਗਜ਼ ਦੇ ਉੱਤੇ ਗਵਰਨਮੈਂਟ ਦੀ ਮੋਹਰ ਲੱਗ ਜਾਏ ਉਹ ਰੁਪਈਆ ਬਣ ਕੇ ਬੇਕੀਮਤਾ ਨੋਟ ਬਣ ਜਾਂਦਾ ਪੂਰਾ ਯੁੱਧ ਨਾਲ ਖਰੀਦ ਹੁੰਦਾ ਚੰਦੇ ਵੀ ਹੀਰੇ ਜਵਾਹਰ ਉਸ ਕਾਗਜ਼ ਦੇ ਨੋਟ ਨਾਲ ਜਿੱਥੇ ਸਰਕਾਰ ਦੀ ਮੋਹਰ ਲੱਗ ਗਈ ਇਸੇ ਤਰ੍ਹਾਂ ਇਨਸਾਨ ਇੱਕ ਕਾਗਜ਼ ਕੋਰੇ ਦੀ ਨਿਆਈ ਹੈ ਜਿਹਦੇ ਉੱਤੇ ਬਾਬਾ ਗੁਰੂ ਨਾਨਕ ਸਾਹਿਬ ਮੌਕੇ ਦੀ ਸਰਕਾਰ ਦੀ ਮੋਹਰ ਨਹੀਂ ਲੱਗੀ ਇਸ ਬੰਦੇ ਦੀ ਵੀ ਕੀ ਕਦਰ ਹੈ ਜਿਹੜੇ ਬੰਦੇ ਦੇ ਹਿਰਦੇ ਤੇ ਗੁਰੂ ਨਾਨਕ ਦੇ ਸ਼ਬਦ ਦੀ ਮੋਹਰ ਛਾਪ ਲੱਗ ਗਈ ਨਾ ਉਹ ਬੰਦਾ ਵੀ ਗੁਰਸਿੱਖ ਬਣ ਕੇ ਬਾਬਾ ਦੀਪ ਸਿੰਘ ਭਾਈ ਮਰਿੰਦਰ ਵਾਂਗੂ ਬੜੀ ਕੀਮਤ ਵਾਲਾ ਬਣ ਜਾਂਦਾ ਗੱਜ ਕੇ ਬੋਲੋ ਸਤਨਾਮ ਹਜ਼ੂਰ ਫਰਮਾਉਂਦੇ ਹਨ ਗੁਰਮਤਿ ਨਾਮ ਜਪੋ ਹਰਿ ਲਾਹਾ ਗੁਰਮਤਿ ਬਣੋ ਨਾਮ ਜਪੋ ਵਾਹਿਗੁਰੂ ਦਾ ਸਿਮਰਨ ਕਰਕੇ ਲਾਹ ਭਾਈ ਲਾਭ ਪ੍ਰਾਪਤ ਕਰ ਲਓ ਉਹ ਆਪਣੇ ਬਾਬੇ ਫਰੀਦ ਦੇ ਕੋਲ ਆਇਆ ਸੀ ਨਾ ਮੁਸਲਮਾਨ ਫਕੀਰ ਕੁਦਰਤੀ ਸਾਹ ਦੇ ਕਿਸੇ ਮਨਮੁਖ ਨਾਲ ਬਚਨ ਬੁਲਾਵ ਹੁੰਦੇ ਰਹੇ ਸ਼ਾਹ ਸ਼ਰਕ ਬਾਬਾ ਫਰੀਦ ਕਹਿੰਦਾ ਅੱਜ ਸਾਡਾ ਸਮਾਂ ਅਜਾਈ ਚਲ ਗਿਆ ਅੱਜ ਨਾ ਸੁੱਤੀ ਕੰਤ ਤੋਂ ਅੰਗ ਮੁੜੇ ਮੁੜ ਜਾਏ ਪਿੱਛੋਂ ਡੁਹਾਗੜੀ ਤੁਮ ਕਿਉਂ ਰਹਿਣ ਪਿਆ ਏ ਕਹਿੰਦੇ ਅੱਜ ਮੈਂ ਵਾਹਿਗੁਰੂ ਨਾਲ ਸਮਾਧੀ ਦੇ ਵਿੱਚ ਹੋਣਾ ਕੀ ਹੈ ਇੱਜ਼ਤ ਨਹੀਂ ਹੋਇਆ ਧਿਆਨ ਨਹੀਂ ਕੀਤਾ ਮੇਰਾ ਜਿਹੜਾ ਅੰਗ ਹਿਰਦਾ ਹੈ ਮੁੜ ਮੁੜ ਕੇ ਜਾਂਦਾ ਉਹ ਡੁਹਾਗਣਾ ਵੀ ਨੇ ਜਿਹੜੇ ਮਨਮੁੱਖ ਜਿਹਨੇ ਕਦੀ ਵਾਹਿਗੁਰੂ ਦੀ ਸਮਾਧੀ ਦਾ ਆਨੰਦ ਹੀ ਨਹੀਂ ਅਨੁਭਵ ਕੀਤਾ ਉਹਨਾਂ ਦੀ ਉਮਰ ਟੁੱਟੀ ਰਾਤ ਕਿਵੇਂ ਬੀਤਦੀ ਜਿਹਨਾਂ ਦੀ ਸਾਰੀ ਉਮਰ ਹੀ ਵਿਸ਼ਿਆਂ ਵਿਕਾਰਾਂ ਨੂੰ ਭੋਗਦਿਆਂ ਗੁਜ਼ਰ ਜਾਂਦੀ ਹੈ ਉਹਨਾਂ ਦੇ ਮਨ ਵਿੱਚ ਸ਼ਾਂਤੀ ਕਿਵੇਂ ਹੁੰਦੀ ਹੋਵੇਗੀ ਕਹਿੰਦੇ ਅੱਜ ਥੋੜਾ ਸਮਾਂ ਹੀ ਗੱਲਾਂ ਬਾਤਾਂ ਜੀ ਮੇਰਾ ਨਿਰੰਤਰ ਗਿਆ ਤੇ ਮੇਰਾ ਹਿਰਦਾ ਮੁੜ ਮੁੜ ਜਾ ਰਿਹਾ ਬਾਬਾ ਫਰੀਦ ਜੀ ਕਹਿੰਦੇ ਹਨ ਪਰ ਜਿਹਨਾਂ ਨੂੰ ਸੋਝੀ ਆ ਗਈ ਜਿਹਨਾਂ ਨੂੰ ਸਮੇਂ ਦੀ ਕਦਰ ਦਾ ਪਤਾ ਲੱਗਿਆ ਹੈ ਇਸ ਕਰਕੇ ਕਰਵਾਉਂਦੇ ਹਨ ਗੁਰਮਤਿ ਨਾਮ ਜਪੋ ਹਰਿ ਲਾਹਾ ਭਾਈ ਗੁਰਮਤਿ ਬਣ ਕੇ ਨਾਮ ਜਪੋ ਅਤੇ ਵਾਹਿਗੁਰੂ ਦੀ ਪ੍ਰਾਪਤੀ ਦਾ ਲਾਹ ਪ੍ਰਾਪਤ ਕਰ ਲਵੋ ਹਰ ਹਰ ਭਗਤ ਜਿਹੜੇ ਮਨ ਭਾਈ ਜਿਹਨਾਂ ਨੇ ਹਰੀ ਹਰ ਵਾਹਿਗੁਰੂ ਦੀ ਭਗਤੀ ਨੂੰ ਮਨ ਦ੍ਰਿੜੀ ਦ੍ਰਿੜ ਕਰ ਲਿਆ ਹੈ ਇਹ ਮੇਰੇ ਭਰਾਵੋ ਔਰ ਮਨ ਕਰਕੇ ਜਿਹਨਾਂ ਨੂੰ ਵਾਹਿਗੁਰੂ ਦੀ ਭਗਤੀ ਭਾਈ ਚੰਗੀ ਲੱਗੀ ਹੈ ਹਰ ਹਰ ਨਾਮ ਉਹ ਮਹਾਰਾਮ ਇਹ ਮੇਰੇ ਨਾਮ ਕਹਿੰਦੇ ਹਨ ਹਰੀ ਹਰ ਵਾਹਿਗੁਰੂ ਦਾ ਨਾਮ ਉਹਨਾਂ ਆਨੰਦ ਦੇਣ ਵਾਲਾ ਬਣਿਆ। ਇੱਕ ਵਾਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਕਿਹਾ ਕਿ ਮਹਾਰਾਜ ਜਿਹਨਾਂ ਨੂੰ ਗੁਰਮਤ ਕਹਿੰਦੇ ਹਨ, ਰੋਗਰਮ ਧਿਆਉਂਦੇ ਹਨ, ਪੁੰਨ ਸਮਾਧੀਆਂ ਦੇ ਦੇਸ਼ ਵਿੱਚ ਰਹਿੰਦੇ ਹਨ, ਉਹਨਾਂ ਗੁਰਮੁਖਾਂ ਦਾ ਦਰਸ਼ਨ ਤਾਂ ਕਰਾਓ। ਬਾਬਾ ਜੀ ਕਹਿੰਦੇ ਨੇਤਰ ਮਿਲ, ਜਿਹੜੇ ਨੇਤਰ ਬੀਤੇ ਸਤਿਗੁਰੂ ਜੀ ਇੱਕ ਟਾਪੂ ਵਿੱਚ ਚਲੇ ਗਏ। ਕੀ ਵੇਖਦੇ ਹਨ? ਉੱਥੇ ਬੱਬੇ ਹਨ, ਉਹਨਾਂ ਦੇ ਮੂੰਹ ਕਾਲੇ। ਉਹਨੇ ਕਿਹਾ ਵੀ ਸੁੰਨ ਸਮਾਧੀਆਂ ਦਾ ਇਹ ਦੇਸ਼ ਆ। ਕਹਿੰਦੇ ਜੀ ਅੱਗੇ ਅੱਗੇ ਗਿਆ, ਕੀ ਵੇਖਦੇ ਹਨ? ਉਹਨਾਂ ਬੰਦਿਆਂ ਦੀਆਂ ਧੌਣਾਂ ਕੁੱਟੀਆਂ। ਕਹਿੰਦੇ ਸੁੰਨ ਸਮਾਧੀਆਂ ਦਾ ਇਹ ਦੇਸ਼ ਆ। ਕਹਿੰਦੇ ਨਹੀਂ, ਅੱਗੇ ਗਿਆ ਬੰਦਿਆਂ ਦੀਆਂ ਧੌਣਾਂ ਚ ਕਿੱਲੇ ਟੁੱਟੇ। ਕਹਿੰਦੇ ਸੁੰਨ ਸਮਾਧੀਆਂ ਦਾ ਇਹ ਦੇਸ਼ ਆ। ਕਹਿੰਦੇ ਨਹੀਂ, ਅੱਗੇ ਅੱਗੇ ਗਏ ਤੇ ਨੌਜਵਾਨ ਲੜਕੀਆਂ ਨੇ ਬੰਦਿਆਂ ਨੂੰ ਪੁੱਠਾ ਲਟਕਾਇਆ ਹੋਇਆ, ਛੁਰੀਆਂ ਨਾਲ ਉਹਨਾਂ ਦਾ ਮਾਸ ਕੱਟ ਕਰਕੇ ਤੱਕੜੀ ਵਿੱਚ ਪਾ ਕਰਕੇ ਤੋਲ ਕੇ ਵੇਚ ਰਹੀਆਂ। ਪੁੱਛਿਆ ਸੁੰਨ ਸਮਾਧੀਆਂ ਦਾ ਇਹ ਦੇਸ਼ ਹੈ। ਕਹਿੰਦੇ ਅੱਗੇ ਅੱਗੇ ਗਿਆ, ਕੀ ਦੇਖਿਆ? ਕਿ ਮਹਾਂਪੁਰਖ ਉਤਰੇ ਹਨ, ਉਹਨਾਂ ਨੂੰ ਗੈਬੀ ਸੋਨੇ ਦੇ ਖਾਣੇ ਦੇ ਥਾਲ ਉਤਰੇ। ਸਾਧੂ ਜੀ ਨੂੰ ਵੀ ਮਿਲਿਆ, ਉਹਨਾਂ ਨੂੰ ਵੀ ਮਿਲਿਆ, ਉਹਨਾਂ ਨੇ ਵੀ ਭੋਜਨ ਖਾਧਾ, ਸਾਧੂ ਜੀ ਨੇ ਵੀ ਖਾਧਾ। ਜਦੋਂ ਰਹਿ ਰਹਾ ਦਾ ਸਮਾਂ ਹੋਇਆ, ਉਹ ਸਾਰੇ ਗੈਬ ਹੋ ਗਏ, ਸਾਧੂ ਜੀ ਰਹਿ ਗਏ। ਜਦੋਂ ਬਾਪ ਸਾਹਿਬ ਨੂੰ ਪੁੱਛਿਆ, ਭਾਈ ਸੁੰਨ ਸਮਾਧੀਆਂ ਦਾ ਇਹ ਦੇਸ਼ ਹੈ? ਕਹਿੰਦੇ ਹਾਂ। ਕਹਿੰਦੇ ਇੱਥੇ ਬੋਲਣ ਦੀ ਜਾ ਨਹੀਂ, ਸਾਡੇ ਸਰੀਰ ਦਾ ਕੰਨ ਲਾ ਕੇ ਸੁਣ। ਜਦੋਂ ਸਰੀਰ ਦਾ ਕੰਨ ਲਾਏ, ਰੋਮ ਰੋਮ ਵਿੱਚੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਦੀ ਆਵਾਜ਼ ਆ। ਕਹਿੰਦੇ ਮਹਾਰਾਜ, ਜਦੋਂ ਰਹਿ ਰਹਾ ਦਾ ਵੇਲਾ ਹੋਇਆ ਸੀ, ਉਦੋਂ ਤੁਸੀਂ ਇੱਕ ਘੜੀ ਲਈ ਕਿੱਥੇ ਚਲੇ ਗਏ ਸੋ? ਕਹਿੰਦੇ ਅਸੀਂ ਬਾਥਰੂਮ ਵਿੱਚ ਰਹਿ ਰਾਤ ਪੜ੍ਹੀ, ਹੁਣ ਸਾਨੂੰ ਸੱਚਖੰਡ ਵਿੱਚ ਰਹਿ ਰਾਤ ਦੇ ਵੇਲੇ ਧੱਕੇ ਮਾਰ ਕੇ ਕੱਢ ਦਿੰਦੇ ਹਾਂ। ਅਸੀਂ ਹੁਣ ਬਾਥਰੂਮ ਜਾ ਕੇ ਗੁਰਦੁਆਰੇ 'ਚ ਰਹਿ ਰਾਤ ਦਾ ਪਾਠ ਸੁਣ ਕੇ ਆਉਂਦੇ ਹਾਂ। ਗੱਜ ਕੇ ਬੋਲੋ ਸਾਧ ਨੂੰ, ਤੇ ਜਿਹੜੇ 24 ਘੰਟੇ ਸਿਮਰ ਨਹੀਂ ਕਰਦੇ, ਉਹਨਾਂ ਦੀ ਕੀ ਹਾਲਤ ਹੋਵੇਗੀ? ਸਿਰਫ ਕਹਿੰਦੇ ਸਵਾਸਵਾ ਸਿਮਰ ਕਰਦੇ ਰਹਿ, ਰਹਿ ਰਾਤ ਪੜ੍ਹੀ ਤੇ ਸੁਣੀ ਨਹੀਂ, ਹੁਣ ਰਹਿ ਰਾਤ ਦੇ ਵੇਲੇ ਸਾਨੂੰ ਸੱਚਖੰਡ 'ਚੋਂ ਡਿੱਗਣਾ ਪੈਂਦਾ। ਕਹਿੰਦੇ ਮਹਾਰਾਜ, ਮੇਰਾ ਗੁਰਮੁਖਾਂ ਦੀ ਅਵਸਥਾ ਦਾ ਗਿਆਨ ਦਿਓ। ਕਹਿੰਦੇ ਜਿਹੜੀ ਭੇਜਿਆ ਬਾਬੇ ਨਾਨਕ ਨੇ, ਇਹ ਤਾਂ ਉਹੀ ਦੇਣ ਵਾਲੇ ਅਵਸਥਾ। ਕਹਿਣ ਲੱਗੇ, ਫਿਰ ਦੱਸੋ ਮੈਨੂੰ ਇਸ ਪ੍ਰਕਾਰ ਦੇ ਮਨੁੱਖ ਮਿਲੇ ਹੈ, ਇਹ ਕੀ ਖੇਡ ਹੈ? ਕਹਿੰਦੇ ਬਾਬਾ ਨਾਨਕ ਦੱਸਣਗੇ ਜਿਹੜੀ ਭੇਜਿਆ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬਾਬਾ ਨਾਨਕ ਜੀ ਦੇ ਪਾਸ ਆ ਗਏ। ਕਹਿੰਦੇ ਸੁਣਾ ਭਾਈ, ਸੁਰ ਸਮਾਧੀਆਂ ਦਾ ਦੇਸ਼ ਵੇਖਿਆ? ਕਹਿੰਦੇ ਹਜ਼ੂਰ, ਜਿਉਂ ਦਾ ਤਿਉਂ ਵੇਖਿਆ। ਕਹਿੰਦੇ ਹੋਰ? ਕਹਿੰਦੇ ਮਹਾਰਾਜ, ਇੱਕ ਬੰਦੇ ਵੇਖੇ, ਉਹਨਾਂ ਦੇ ਮੂੰਹ ਕਾਲੇ ਸਨ। ਇਹ ਕੀ ਖੇਡ ਹੈ? ਕਹਿੰਦੇ ਜਿਹੜੇ ਮਹਾਤਮਾ ਦੀ ਨਿੰਦਿਆ ਕਰਦੇ ਰਹੇ, ਉਹਨਾਂ ਦੇ ਮੂੰਹ ਕਾਲੇ। ਕਹਿੰਦੇ ਮਹਾਰਾਜ, ਦੂਏ ਬੰਦੇ ਸਨ, ਉਹਨਾਂ ਦੀਆਂ ਧੌਣਾ ਪੁੱਠੀਆਂ ਸਨ। ਕਹਿੰਦੇ ਜਦੋਂ ਕਿਸੇ ਮੰਗਤੇ ਨੇ ਆਉਣਾ, ਇਹਨੇ ਉਹਨਾਂ ਨੂੰ ਵੇਖ ਕੇ ਧੌਣ ਘੁਮਾਰਨ ਲਈ, ਤਾਂ ਜਿਹੜੀਆਂ ਧੌਣਾ ਪੁੱਠੀਆਂ ਹਨ। ਕਹਿੰਦੇ ਮਹਾਰਾਜ, ਫਿਰ ਤੀਏ ਬੰਦੇ ਸਨ, ਉਹਨਾਂ ਦੀਆਂ ਧੌਣਾਂ ਵਿੱਚ ਕਿੱਲੇ ਟੁੱਕੇ ਹੋਏ ਸਨ। ਕਹਿੰਦੇ ਉਹ ਬੰਦੇ ਹਨ ਜਿਹੜੇ ਮਹਾਂਪੁਰਖਾਂ ਨੂੰ ਵੇਖ ਕੇ ਸਾੜਾ ਕਰਦੇ ਸਨ, ਉਹਨਾਂ ਦੀਆਂ ਧੌਣਾਂ ਵਿੱਚ ਕਿੱਲੇ ਟੁੱਕੇ ਹੋਏ ਹਨ। ਕਹਿੰਦੇ ਮਹਾਰਾਜ, ਤੇ ਜਿਹੜੀਆਂ ਕੰਨਿਆਂ ਇਸ ਤਰ੍ਹਾਂ ਬੰਦੇ ਪੁੱਠੇ ਲਟਕਾਏ, ਉਹਨਾਂ ਦਾ ਮਾਸ ਤੱਕੜੀ ਵਿੱਚ ਤੋਲ ਕਰਕੇ ਵੇਚਦੀਆਂ ਸਨ। ਕਹਿੰਦੇ ਉਹ ਬੰਦੇ ਹਨ ਜਿਹੜੇ ਕੰਨਿਆਂ ਨੂੰ ਵੇਚ ਕੇ ਆਪਣੀਆਂ ਕੰਨਿਆਂ ਦਾ ਪੈਸਾ ਖਾਂਦੇ ਹਨ, ਹੁਣ ਉਹ ਕੰਨਿਆਂ ਆਪਣੇ ਪੇਵਾਂ ਦਾ ਮਾਸ ਵੇਚ ਕਰਕੇ ਪੈਸਾ ਖਾ ਰਹੀਆਂ। ਗੱਜ ਕੇ ਬੋਲੋ ਸਾਧਨਾ। ਜੇ ਇਤਿਹਾਸ ਆਪਾਂ ਨਹੀਂ ਸੁਣਾਂਗੇ, ਗੁਰੂ ਕੀ ਸੰਗਤ ਨਹੀਂ ਕਰਾਂਗੇ, ਸਾਨੂੰ ਗੁਰਮਤ ਦੇ ਸਿਧਾਂਤਾਂ ਦੀ ਬਾਜਵੀ ਨਹੀਂ ਹੋ ਸਕੇਗੀ। ਅੱਜ ਅਸੀਂ ਆਪਣੀ ਇੱਛਾ ਨਾਲ ਕਿਉਂ ਫਿਰ ਰਹੇ ਹਾਂ? ਆਪਣੀ ਇੱਛਾ ਨਾਲ ਕਿਉਂ ਬੋਲਦੇ ਹਾਂ? ਆਪਣੀ ਇੱਛਾ ਨਾਲ ਕਿਉਂ ਬਹਿੰਦੇ ਹਾਂ? ਆਪਣੀ ਇੱਛਾ ਨਾਲ ਕਿਉਂ ਸੌਂਦੇ? ਆਪਣੀ ਇੱਛਾ ਨਾਲ ਕਿਉਂ ਜਾਗਦੇ ਹਾਂ? ਆਪਣੀ ਇੱਛਾ ਨਾਲ ਕਿਉਂ ਵੇਖਦੇ ਹਾਂ? ਆਪਣੀ ਇੱਛਾ ਨਾਲ ਕਿਉਂ ਖਾਂਦੇ ਪੀਂਦੇ ਬਹਿਣਦੇ ਹਾਂ? ਕਿਉਂਕਿ ਅਸੀਂ ਗੁਰਮਤ ਦੇ ਸਿਧਾਂਤਾਂ ਨੂੰ ਸੁਣਨਾ ਛੱਡ ਦਿੱਤਾ। ਜਦੋਂ ਅਸੀਂ ਗੁਰਮਤ ਦੇ ਸਿਧਾਂਤਾਂ ਨੂੰ ਸੁਣਾਂਗੇ, ਸਾਡਾ ਵੇਖਣਾ ਵੀ ਗੁਰੂ ਦੇ ਅਨੁਸਾਰ ਬਣ ਜਾਏਗਾ, ਸਾਡਾ ਸੁਣਨਾ ਵੀ ਗੁਰੂ ਦੇ ਅਨੁਸਾਰ, ਸਾਡਾ ਬੋਲਣਾ, ਚੱਲਣਾ, ਫਿਰਨਾ, ਜਾਗਣਾ, ਸੌਣਾ, ਹੱਸਣਾ, ਰੋਣਾ, ਖਾਣਾ, ਪੀਣਾ, ਪਹਿਨਣਾ, ਸਾਰੀ ਹੀ ਕਿਰਿਆ ਗੁਰਮਤ ਦੇ ਅਨੁਕੂਲ ਹੋ ਜਾਵੇਗੀ। ਜਦੋਂ ਗੁਰਮਤ ਦੇ ਅਨੁਕੂਲ ਕਿਰਿਆ ਹੋ ਜਾਏਗੀ, ਤੇ ਗੁਰੂ ਦੀ ਸਾਨੂੰ ਗੁਰਬੀਤ ਮਿਲ ਜਾਵੇਗੀ। ਅੱਜ ਅਸੀਂ ਮਾਰ ਕਿਉਂ ਖਾਂਦੇ ਹਾਂ? ਸਾਡੀ ਸਾਰੀ ਕਿਰਿਆ ਗੁਰਮਤ ਤੋਂ ਉਲਟ ਹੁੰਦੀ ਜਾ ਰਹੀ ਹੈ। ਜਦੋਂ ਧਾਰੋ ਕੋਈ ਮਹਾਂਪੁਰਖ ਆ ਕੇ ਤੁਹਾਨੂੰ ਗੁਰਮਤ ਦੀ ਗੱਲ ਕਹਿੰਦਾ, ਤੁਸੀਂ ਭੱਡੀ ਪ੍ਰਚਾਰ ਸ਼ੁਰੂ ਕਰ ਦਿੰਦੇ ਹੋ। ਕੀ ਸਾਨੂੰ ਤੁਹਾਡਾ ਕੋਈ ਹੱਕ ਨਹੀਂ? ਤੁਸੀਂ ਸਾਡੇ ਕੁਝ ਨਹੀਂ ਲੱਗਦੇ? ਤੁਹਾਨੂੰ ਆਪਣੇ ਆਪ ਦਾ ਹਿੱਤ ਨਹੀਂ ਜਿੰਨਾ ਮੈਨੂੰ ਤੁਹਾਡਾ ਹਿੱਤ ਹੈ? ਤੁਸੀਂ ਆਪਣੇ ਭਵਿੱਖ ਨੂੰ ਨਹੀਂ ਸੋਚ ਰਹੇ? ਤੁਸੀਂ ਵਰਤਮਾਨ ਨੂੰ ਵੀ ਨਹੀਂ ਵਿਚਾਰ ਰਹੇ, ਵਰਤਮਾਨ ਨੂੰ ਵੀ ਐਵੇਂ ਹੱਥੋਂ ਗਵਾ ਰਹੇ ਹੋ। ਪਰ ਇੱਕ ਦਿਨ ਸਮਾਂ ਆਵੇਗਾ ਜਦੋਂ ਤੁਹਾਡੀ ਸੱਤਾ ਤੁਹਾਡੇ ਹੱਥੋਂ ਖੀਣ ਹੋ ਜਾਵੇਗੀ, ਤੁਸੀਂ ਸਮਝੋਗੇ ਕਿ ਕਿਸੇ ਸਾਧੂ ਨੇ ਇਹ ਗੱਲ ਕਹੀ ਸੀ। ਅਸੀਂ ਉਦੋਂ ਲਾਪਰਵਾਹੀ ਕਰਦੇ ਰਹੇ, ਸਮਾਂ ਹੱਥੋਂ ਲੰਘ ਜਾਣ ਤੋਂ ਬਾਅਦ ਜੇ ਸੋਚ ਫੁਰੇ ਉਸ ਸੋਚ ਦਾ ਕੀ ਫਾਇਦਾ? ਅੱਗ ਲੱਗਣ ਤੋਂ ਬਾਅਦ ਜੇ ਖੂਹ ਪੁੱਟਿਆ ਜਾਏ ਪਾਣੀ ਦਾ, ਉਸ ਖੂਹ ਦਾ ਕੋਈ ਫਾਇਦਾ ਨਹੀਂ। ਬੰਦਾ ਤਾਂ ਇਸ ਸਾਗਰ ਵਿੱਚ ਡੁੱਬ ਜਾਏ, ਡੁੱਬਣ ਤੋਂ ਬਾਅਦ ਬੇੜੀ ਕਰਨ ਦਾ ਕੀ ਫਾਇਦਾ? ਜਦੋਂ ਜਲ ਨਸ਼ਟ ਭਰਾਈ ਹੋ ਗਿਆ ਫਿਰ ਸੋਚ ਕਰਨ ਦਾ ਕੀ ਫਾਇਦਾ? ਕੋਈ ਫਾਇਦਾ ਨਹੀਂ। ਗਾਜਰਾਂ ਦੀ ਮੋਤੀ ਨਹੀਂ, ਬਣ ਬਣ ਚੰਦਰ ਨਾਵੇਂ, ਹਰੇਕ ਹਾਥੀ ਦੇ ਸਿਰ ਚ ਮੋਤੀ ਨਹੀਂ ਹੁੰਦੇ, ਹਰੇਕ ਜੰਗਲ ਵਿੱਚ ਚੰਦਨ ਦਾ ਪੇੜ ਨਹੀਂ ਹੁੰਦਾ, ਔਰ ਸਾਥ ਗਿਰ ਗਿਰ ਮਾਣਕ ਨਹੀਂ, ਹਰੇਕ ਪਹਾੜੀ ਦੇ ਉੱਤੇ ਮਾਣਕ ਨਹੀਂ ਮਿਲਦੇ ਹਨ ਹੀਰੇ, ਸੰਤ ਨੂੰ ਪੁਰਪੁਰ ਮਾਣੇ, ਹਰੇਕ ਨਗਰੀ ਵਿੱਚ ਸੰਤ ਨਹੀਂ ਮਿਲਦਾ। ਤੁਹਾਡੇ ਕਿੰਨੇ ਕੁ ਸਾਧਾਂ ਦੇ ਡੇਰੇ ਹਨ, ਕਿੰਨੇ ਕੁ ਮਹਾਂਪੁਰਖ ਹਨ? ਤੁਸੀਂ ਉਸ ਦੇਸ਼ ਵਿੱਚੋਂ ਆਏ ਹੋ ਜਿਹੜਾ ਸਾਧਾਂ ਦਾ ਦੇਸ਼ ਹੈ, ਉੱਥੇ ਤੁਹਾਡੇ ਬਜ਼ੁਰਗ ਇੰਨੇ ਸਾਧਾਂ ਦੇ ਡੇਰੇ ਵਿੱਚ ਪੂਜਾ ਕਰਦੇ, ਇੰਨੇ ਸਾਧਾਂ ਨੂੰ ਸਤਿਕਾਰ ਦਿੰਦੇ ਹਨ, ਤੇ ਤੁਹਾਡੇ ਦੇਸ਼ ਵਿੱਚ ਜੇ ਭੁੱਲਿਆ ਟੁੱਟਿਆ ਕੋਈ ਸਾਧੂ ਆ ਜਾਂਦਾ ਤੇ ਤੁਸੀਂ ਉਹਦੀ ਜ਼ਮੀਰ ਨੂੰ ਸੁਣ ਕੇ ਰਾਜੀ ਨਹੀਂ, ਉਹਦੇ ਬਚਨ ਨੂੰ ਸੁਣਨ ਵਾਸਤੇ ਰਾਜੀ ਨਹੀਂ ਹੁੰਦੇ? ਤੁਹਾਡੀ ਮਰਜ਼ੀ ਹੈ, ਪਰ ਅਸੀਂ ਤੁਹਾਡੇ ਭਲੇ ਵਿੱਚ ਕੁਝ ਨਾ ਕੁਝ ਕਹਿੰਦੇ ਰਹਿਣਾ। ਇੱਕ ਗੱਲ ਦੀ ਮੈਨੂੰ ਖੁਸ਼ੀ ਵੀ ਹੈ, ਚਾਹੇ ਤੁਸੀਂ ਮੇਰੀ ਨਿੰਦਿਆ ਨਾਲ ਮੇਰਾ ਨਾਂ ਲੈਂਦੇ, ਚਾਹੇ ਮੇਰੀ ਉਪਜ ਵਿੱਚ ਮੇਰਾ ਨਾਂ ਲੈਂਦੇ, ਪਰ ਕੈਨੇਡੇ ਵਾਲੇ ਇੱਕ ਵਾਰੀ ਤਾਂ ਸੰਤ ਨੂੰ ਯਾਦ ਕਰਨ ਲੱਗਦਾ ਹੈ। ਜਿੱਥੇ ਕੋਈ ਫਾਰਮਾਂ 'ਚ ਬੈਠਾ, ਜਿੱਥੋਂ ਕੋਈ ਬੈਠਾ, ਸੰਤ ਦੀ ਗੱਲ ਚੱਲੀ ਜਾ ਰਹੀ ਹੈ। ਭਾਵੇਂ ਤੁਸੀਂ ਈਰਖਾ ਨਾਲ ਠੰਡਾ ਪਾਣੀ ਪੀਓ ਫਿਰ ਵੀ ਉਹ ਪਿਆਸ ਬੁਝਾਉਣੀ ਹੈ, ਭਾਵੇਂ ਪਿਆਰ ਨਾ ਪੀਓ ਫਿਰ ਵੀ ਪਿਆਸ ਬੁਝਾਉਣੀ ਹੈ। ਸੰਤ ਦਾ ਨਾਮ ਭਾਵੇਂ ਈਰਖਾ ਨਾਲ ਲਓ ਤਾਂ ਵੀ ਤੁਹਾਡਾ ਭਲਾ ਹੋਣਾ, ਭਾਵੇਂ ਤੁਸੀਂ ਪਿਆਰ ਨਾਲ ਨਾਮ ਲਓ ਫਿਰ ਵੀ ਤੁਹਾਡਾ ਭਲਾ ਹੋਣਾ। ਗੱਜ ਕੇ ਬੋਲੋ ਸਾਧਨਾ, ਸਾਧੂ ਸ਼ਬਦ ਨੇ ਤੁਹਾਡਾ ਭਲਾ ਕਰਨਾ ਹੀ ਕਰਨਾ। ਈਰਖਾ ਵਾਲੇ ਸਗੋਂ ਸਾਡਾ ਨਾਮ ਜ਼ਿਆਦਾ ਜਪਦੇ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ, ਮੈਨੂੰ ਯਾਦ ਤਾਂ ਕਰਦੇ ਨਾ, ਉਹ 24 ਘੰਟੇ ਭੁਲਾਉਂਦੇ ਹੀ ਨੇ, ਪ੍ਰੇਮੀਆਂ ਨੂੰ ਤਾਂ ਕਿਸੇ ਵੇਲੇ ਭੁੱਲ ਹੀ ਜਾਂਦਾ। ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ, ਉਹ ਹਰ ਜਗ੍ਹਾ ਮੇਰੀ ਕਥਾ ਕਰ ਰਹੇ ਹੈ, ਹਰ ਜਗ੍ਹਾ ਸਾਡੀ ਗਿਆਨ ਗੋਸ਼ਟੀ ਹੋ ਰਹੀ ਹੈ, ਹਰ ਜਗ੍ਹਾ ਸਾਨੂੰ ਯਾਦ ਕਰਦੇ ਹਨ। ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ, ਵਾਹਿਗੁਰੂ ਕਿਰਪਾ ਕਰੇ, ਇਹਨਾਂ ਦਾ ਭਲਾ ਕਰੇ, ਜਿਹੜੀ ਰਸਨਾ ਦੇ ਮੇਰਾ ਨਾਮ ਆਵੇ ਉਹਨਾਂ ਸਾਰਿਆਂ ਦਾ ਭਲਾ ਹੋਣਾ ਚਾਹੀਦਾ। ਰਹੋ ਵਿਚਾਰ, ਸਤਿਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਹਨ ਕਿ ਭਾਈ ਸਿੱਖੋ ਸਮੇਂ ਨੂੰ ਨਿਰਾਸ਼ਕ ਨਾ ਗਵਾਓ, ਉਹ ਗੁਰਮਤ ਪਿਆਰੇ ਧੰਨ ਹਨ ਜਿਹਨਾਂ ਨੇ ਹਰੀ ਹਰ ਵਾਹਿਗੁਰੂ ਦੀ ਭਗਤੀ ਮਨ ਨੂੰ ਦ੍ਰਿੜੀ ਹੈ, ਮਨ ਨੂੰ ਚੰਗੀ ਲੱਗੀ ਹੈ। ਹਰ ਹਰ ਨਾਮ ਉਮਾ ਰਾਮ, ਹਰੀ ਹਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਉਮਾ ਬੜਾ ਹੀ ਉਤਸਾਹ ਦੇਣ ਵਾਲਾ ਹੈ। ਇਹਦੇ ਆਪੇ ਵਾਹਿਗੁਰ ਵਾਹਿ ਉਹ ਵਾਹਿਗੁਰੂ ਆਪੇ ਹੀ ਵੱਡਾ ਦਾਨ ਦਨਾ ਚੰਦਰ ਹੈ, ਵੜ ਸਾਹ ਵੱਡਾ ਸ਼ਾਹੂਕਾਰ ਹੈ, ਉਹਦੇ ਸਮਾਨ ਦਾਨਾ ਕੋਈ ਨੀ ਚਤਰ, ਉਹਦੇ ਸਮਾਨ ਸ਼ਾਹੂਕਾਰ ਕੋਈ, ਸ਼ਾਹੂਕਾਰ ਕੰਗਾਲ ਹੋ ਸਕਦਾ, ਵਾਹਿਗੁਰੂ ਦਾ ਕਦੀ ਤਾਂ ਨਹੀਂ ਕੰਗਾਲੀ ਦਾ ਗੇੜਾ ਨਹੀਂ ਵਾਹਿਗੁਰੂ ਦਾ ਲਾਉਂਦਾ, ਉਹਦਾ ਸ਼ਾਹੂਕਾਰੇ ਲੋਕਾਂ ਨੂੰ ਦੇਣੇ ਵਾਲਾ। ਉਹ ਬੜਾ ਦਨਾ ਦਾਨਾ, ਉਹ ਦਾਨਾ ਵੀ ਹੈ, ਉਹ ਬੀਨਾ ਵੀ ਹੈ, ਉਹ ਚਤਰ ਵੀ ਬੜਾ ਹੈ, ਉਹ ਸਾਹਸਾਂ ਦੇ ਵੀ ਬਹੁਤ ਵੱਡਾ ਸ਼ਾਹੂਕਾਰ, ਸ਼ਾਹੂਕਾਰਾਂ ਦਾ ਸ਼ਾਹੂਕਾਰ ਹੈ। ਆਪੇ ਵਟਕਾਣਾ ਵਟਕਾਰ, ਆਪੇ ਵਟਕਾਣਾ ਵੱਡਾ ਦਾਤਾ ਹੈ, ਦਾਨ ਦੇਣ ਵਾਲਾ ਆਪੇ ਵੱਡਾ ਸ਼ਾਹੂਕਾਰ ਹੈ। ਜਿਵੇਂ ਸਾਹ ਸੰਗਤੀ ਜੀ ਇੱਕ ਸ਼ਾਹੂਕਾਰ ਬੈਠਾ ਹੋਇਆ, ਮਰਦਾਨਾ ਕਹਿੰਦਾ ਮਹਾਰਾਜ ਬੜਾ ਅਮੀਰ ਬੜਾ ਸੁੱਖ ਲੈਂਦਾ, ਮਹਾਰਾਜ ਕਹਿੰਦੇ ਮਰਦਾਨੇ ਐਵੀਆਂ ਬਾਹਰ ਦੀ ਕੋਚ ਨੀ ਕਰਿਆ, ਵੇਖੀ ਤੇਰਾ ਦੁਖੀ ਹੋਏ, ਸੁੱਖ ਤੂੰ ਹੀ ਲੈ, ਜੋ ਸੁੱਖ ਸੰਤ ਲੈਂਦਾ ਉਹ ਦੁਨੀਆਂ ਨੇ ਸੁੱਖ ਕਿੱਥੋਂ ਲੈਣਾ? ਕਹਿੰਦਾ ਨਹੀਂ, ਕਹਿੰਦੇ ਪੁੱਛ ਲੈ। ਮਰਦਾਨਾ ਜੀ ਆ ਗਿਆ, ਕਹਿੰਦੇ ਸ਼ਾਹੂਕਾਰ ਤੇ ਸਾਹਿਬ ਤੁਹਾਨੂੰ ਬੜਾ ਆਨੰਦ ਕਿਵੇਂ ਲਿਆ, ਉੱਤੇ ਚਾਕਰ ਕਦੀਆ ਲਾ ਕੇ ਧੋ ਬੈਠੇ। ਕਹਿੰਦੇ ਸੰਤ ਜੀ ਜੋ ਸੁੱਖ ਤੁਸੀਂ ਲੈਣੇ ਸਾਨੂੰ ਕਿੱਥੇ ਆ? ਕਹਿੰਦੇ ਕੀ ਗੱਲ? ਕਹਿਣ ਲੱਗੇ ਕਿ ਮੇਰੇ ਘਰ ਵਾਲੀ ਬਿਮਾਰ ਹੋ ਗਈ, ਮੈਂ ਰੋਣ ਲੱਗ ਪਿਆ। ਉਹ ਕਹਿੰਦੀ ਤੂੰ ਤਾਂ ਲੈ ਰੋਣਾ, ਮੈਂ ਮਰ ਗਿਆ, ਮੈਂ ਹੋਰ ਵਿਆਹ ਕਰਾ ਲੈਣਾ, 5 ਦਿਨ ਨਹੀਂ ਪੈਣ ਦੇਣੇ। ਕਹਿਣ ਲੱਗਾ ਮੈਂ اپنے بوتان کا ناپ کر دیتا سو یہ راضی ہو گئی ہوں یہ پر پورشوں کا رمن کرتی ہے میں اس کریا ویکدا میں جیڑا مریا نو پیڑا یہ ساکھی بھائی بالے کی جنم ساکھی بچ ہے سادگرو جی کہتے سنیا کہتے مارا میں تو سمجھا بڑا دکھی ہے یہ کہنا میرے والا دکھی کوئی نہیں جی عزت پوری اکھان کے سامنے رول رہی ہے گج کے بولو ساتنا سکھی کون ہے کورے نال کون سکھی تن دھار کے جو نہ دکھ پاپت نہ ہی کون سکھی ہے جن شریر کو دھار دیا سب دکھی ہیں سکھی سونا نان دکھیا سب سنسار وہ سکھی آ جس نام آدھار جن واحد کے نام کا آسر وہ سکھی آ باقی سارا سنسار دکھان گلان ہے گریب نواز فرما ہیں وہ آپ بڑا دانا دنا ہے دانا اور داتا نو دن والا بڑا شاہکار گرمت جی نام دتا گرمت نے نام روپی شردا روپی پونجی دوارا نام نو بتا خریدیا کیونکہ کانچن سے پائیا نے سول من دے رام لیا ہے مول سونے کا نام نہیں لگتا میں ایک دن بےنتی کی نا کبیر کوئی سیٹ صاحب آ گیا نام لین سونے کی تکڑی بٹے کبیر صاحب گئے سن بھجن کر ماتا جی نے کہا شاہکار جی کمے آئے کہتے سنیا کبیر کے گھروں نام لگتا آ تکڑی بٹیا نا تول کے دیو کہتے دلے بہ جاؤ شاہکار جی سیٹ صاحب کمانے کماری ہو جائے چوڑیاں تیز کرو وہ تیز کرنے لگ گئے کہتے یہ کی کرتے ہو کہتے جی چوڑیاں جہاں ہیں کھڑیاں ہوئی تھی تو بڑی پولی ہے یہ بڑھ کر کے چوڑیاں دے نال تکڑی دے ایک پلڑ چ رکھ کے برابر تول کے نام دینا پھر بٹے نام دینا پوری گائے جنایا کا کملیا کا ٹبر میں کتنے آ کے فس گیا ایوی پروپے گنڈا کرتے کبیر دوں نام دینا وہ جو ساتھ ہی دوڑے رات کبیر ملتا ہے کہتے سیٹ تک دڑکی لگی ہوئی اپنا دبڑی پی ہے دل کٹکتا گلتی ہے کہتے جی میں تو سنیا کبیر کے گھروں نام ملتا انہیں تکڑی بٹے لے کے گیا انہوں نے چیتی نام دوں میں جا کے دکان بھی کھولنی جا کے نہ مڑ جان وہ کیتا کہ بیٹھو ہوں کام دینا چڑیاں تیز کر لگ پہ میں یہ کرتے ہیں کہتے چڑیاں کنڈیاں ہوئی نام بہتے لین آتے ہیں دھونا بڑھنیا پہلے تاری کھولی ہے درد کرتے ہیں دھون وڈ کے تکڑی کے پلے چلا کے وہ تول کے نام لینا کہتے جی میں تو مسی جان بچا کے آیا ایسا کملیا کا پوتریا کا ٹبر جلایا تھا کبیر صاحب کہنے لگو تو میرے بھولے پائے ٹبر نو لٹ لینا سی اگے تو سر بٹے نام ملتا آج اکال پورک والوں ایلان ہو گیا جہاں سروانت دان دے گا وہ نام ملے گا گج کے بولو ساتھ اتنے کبیر صاحب نے کنچن چوں پائی من رام لیا گول ایسے سونے نہ تول کے واحگرو کا نام نہیں ملتا واحگرو کا نام دن لی اپنا من بیچنا پہنتا ہے من بیچیا سدگر کے پاس یہ سیوک ہے کارج رات سیوا کرتے ہیں سوامی اس کا بہت پراپت سوامی اج گلا باتیں کہتے نام کی پراپتی ہو جائے جن نام لیا جن کہ پایا سات سنتی پورا بھاگ براغ ہزور گریب رواج فرما ہیں گرمت جی نام بسا گرمت نے شاردا روپی پونجی دے کے نام نو بتا خریدیا ہے ساتھو جی پاس ساتھو جی بڑے شاہکار ہر سات کرو پرو بھاو سلام جی کا جی آیا کل کتر پاتشاہ کے پاس کہتے مہاراج جب تے سکھ آتے ہیں بھیڑا رکھ کے متھا ٹیکتے تھی دتا لیا کبھی کچھ نہیں بڑی خوشی خوشی جانے یہاں کے چہرے کھڑ جاتے ہیں نور یہاں کے چہرے پہ آ جاتا ایو خوش ہو جاتے جی یہاں پرلوکی کا راج مل جاتا یہ کی گل ہے مہاراج سچے پاتشاہ کہتے ہیں کاجی جی ساڈے سکھ جنم آتے جنہ کے متے دیا سکیاں ریخا ہیں جدو گرو نانک کے دربار سے متھا ٹیکتے وہ ریخا سیدھیاں ہو جائیں یہاں کے انتش کرتے ہردے روپی کال کھڑ کے برہم گیان ہو جاتا تا کھیڑا آ جاتا جی گلاب جی کاجی سادگی کہتے مور کے اکثر پٹھے ہوتے ہیں جدو ٹپا لائیے سیدھے ہو جاتے ہیں جدو سکھ گرو کے چرنوں میں شردا نمسکار کرتا یہ متے دیا پٹھیاں ریخا سیدھیاں ہو جاتی ہیں تائیوں سیانے نے کہا کیرتن وایا گر پڑ بہ پاپن کی کوٹ کہتے کیرتن وایا لگا نہ جم کی چوٹ کر انگلی کن بڑا ہے کر ڈنڈور کن وڈا ہے اس کرتے پیارے حضور کریم نواز فرماتے ہیں جڑے شردہ آئے گرو نانک کے چرن نمسکار کرتے ہیں سادھو کے دربار کو جھولیاں بھر کے لے لیتے ہیں اتے بےتی کرنی ہے ہر ارداس کرو پرب بھاو ہری ہر واحگرو داس کرو سان نام روپی داس دو گیان روپی شبھ کرما روپی ساس تو دھیرج گھر روپی داس گرسکی روپی داس دو پربھ سان بھا جائیے گر نانک نام ابھار جہاں نے سچے پاتشاہ بابا گرو نانک کے چرنا تو آ کے شب گنا پراپت کر لیا ہے اپنے نام کا ابھیاس کیتا ہے وہ ماہا نام یہ میرے نام انہوں کا من ہمیشہ ہی اماہا انت کے تحت ہو گیا انہوں نے من میں پانچ پرکار کے کلیش بھی رہتے راگ دویش ابھدیا اسمتا ابھی نویش راگ جھوٹا دنیا کا مو دویش ایرخا گھرنا نفرت اور ابھدیا اسمتا آسمان بھاو اپنے برابر دوے کو نہ جاننا یہ بھی ایک کلیش ہے اپنے آپ کو امیر جاننا اپنے آپ کو اچھی جاتی کا سمجھنا اپنے آپ کو بہت گنے گیا جی دوے کو کچھ جاننا اور خاص ابھدیا اگیان کا اور ابھی دے جھوٹا ہٹ یہ بھی جھوٹا ہٹ کری جانا غلط گل سچی کر کے سدھ کرنا یتن کرنا یہ بھی ایک کلیش ہے سچائی نہیں مننا گرو کی مریادا نہیں مننا اپنے من کے ہاتھ میں پورے کرنا اور ہاتھ والی ویکتی جی کلیش کا کارن ہے یہ پانچ پرکار کے کلیش ہیں جی پیارے تھی ان کلیشوں کو رہت ہونا چاہتے ہیں پھر کاش جی آپ جی کو کچھ سادھن کرنے چاہیے ہیں انہوں سادھنا کا وچار شاستر کیوں ہے تت گیان تت سکتا یوگا کیوں جاننا اپنی آتما کے گیان مہاپرشوں دوارا چکر کے سادھنا سنجوگ ہو کر کے پراپت کرنا یہاں سادھنا کا ذکر میں کئی بھی کر چکے ہیں شرمن بندن کے آسن ساتھوں کا سوگن آتم باسو کا وچار اور بیراگ ہوئے کر سکتی بہت اچھا یہ آپ سادھنا ہیں اور خاص یہ سادھنا دھار والا جگیاسو وہ مہاپرشوں کا گیان دھار سے یوگ بنتا جی کے آٹھ سادھنا ہیں دوسرا گیان سن کے لاس گاڑی پراپت کر سکے گا دس گیا دس واسو روپ کا رہنا جو کا کیوں جی میں ہاتھ سے پیا ہے بے بیچی کا آتما اپنے ہردے میں پرتک دیکھنا منو راس آپ کے من کے اندر پانچ وکار ہیں انہوں کو اپنی برتی کو اپرام رکھنا اور پانچ پرکار کی جی برتیاں پرمان وکار سمرتی ابھاو اداسیتا انہوں کو شدھ رکھنا ایک ایک برتی کا میں وچار کرا شاستری ڈنگ نہ بہت وا سما لگے گا سمان پورن ہو چکیا باسنا خیر جیسرا باسنا تین پرکار کی لوگ باسنا لوگوں نے میرا بڑا جاپ ہوگی میرے برد کوئی نہ بولے سارے جن چنگا چنگا کہنا دے باسنا اور میری دے گوٹی ہو جائے ایک کچھ ہو جائے دارا بھگوان بڑا بن جانا میں تو ہوں والا دنیا میں کوئی نہ رہے شاستر باسنا میں بہت پڑھ جا میرے برابر کوئی پڑھاکو نہ ہوئے میرے کو کوئی گل نہ کر سکے یہ بھی ایک باشنا ہے بھجن کرنا ساری عمر کتابی کیڑا بنیا رہنا بہتا پڑھنے رب نہیں ملتا رب کا ملنا نام ہے ابھیاس نہ کتاباں تھوڑیاں پڑھو گیان زیادہ گرہن کرو آج دنیا جنہیں زیادہ پڑھی جاتی ہے انہیں گلان باتیں کرنی سیکھی جاتی ہے جی پوتیاں پوتیاں پڑھے ہوں سات سنگی گلان سب زبان تو بہت نیڑے پوتیاں سیتیاں پڑھے ہوں پوتیاں پڑھ لیجیے گلان جمع کری جانا عمل کرنا کوئی نہیں یہو جہ پڑھاسو نے مارا نہیں کہنا پڑھ پڑھ گڈی لگی ہے پڑھ پڑھ پڑھیا ساتھ پڑھ پڑھ بیڑی پائی ہے پڑھ پڑھ گڈیا ساتھ پڑھیا جیسے برف پر پڑھیا جیسے باس نانک لکھا ایک گل ہوں چکنا چاک پڑھنا کمی من سمجھا کرنے پچو پڑھیا گیان ودیا وچاری کا پر پکاری گر پرساد کی ودیا وچارے پڑھ پڑھ پاوا مان آپا متے آپ پرگاسیا پایا امرت نام یہ امرت روپی نام گرو کی مریادا نو پراپت کر لیا گرو کی بانی بانی کے انسار نہ ہو آپ اپنا جیون بتا لگ ہے گرسکھی نو دھار لیا جا پڑھائی کا فائدہ ہے نہیں تو یہ جی پڑھائی ہے اس طرح کی آ پڑھیا مورخ آتی ہے کہ لب لوگ اہنکار اس طرح کی آواز بن جائے گی اور خاص کر کے پھر بابا گرداس سنگھ کا بچن یاد رکھو بہتا پڑھاجو کہیں اہنکرم آسمی اہنکرم آسمی بابا جی کہتے شکار آ پتیا مشکا من کے سٹو گوڑے کوچ جی درد کا پٹن لگا میرے کڈ کہتے خدا کہتا کہ اہنکرم آسمی اہنکرم آسمی کا لوگوں نے مشکا کھولتا تو اپنی نہیں کھول سکتا سورے کا کیٹا گل پائی پھر کہتے مارا میں تو لوگوں کے تیاری جھوٹے دبگجے مارتا سی آتم گیان نے کہتے دبگجے آتم گیان پراپت ہو جائے کئی بھی آ کے حالت ہے اہنکرم آسمی نسنگ بھوگ لکشمی اسنگ اہنکرم رکھے نسنگ کھاؤ بکرے کہتے گرو گوبند سنگھ بکرے کھانے دسو گرو گوبند سنگھ کے کہیں لانگری بلاکی رائے ہونے کہ تڑکا آ کے دے رہے ہو ڈج کے بولو ساتنا نہ غلطی کرنی نہ گرو کے دوست پروپ کے پاپا کے بھاگی بننا دسو پلا ہوا کتنے ایسی منمت کرتے ہیں کہتے جی گرو جھٹکا کرتے ہاں جی آ کے انہوں کا جھٹکے کے خلاف کا فرق ہی ہے زیادہ جھٹکا کر کے ماس کا کڑا بنا دو ہلاک کر کے ماس رہا جھٹکا کر کے بھی ماس رہا تو پھر فرق کی ہوا یہ سب جھوٹیاں موٹیاں گلا یہ ساتھ جی پروان نہیں ہیں جی کسی ماس پروان ہوتا کسی گردوارے اور لنگر کے اندر ماس بنتا آنڈے چڑھتے ہیں گردوارے سے دانے بھی چڑھتے ہیں مایا بھی چڑھنی باسر بھی چڑھتے ہیں ہور چیزیں چڑھتی ہیں کسی ڈیری کسی گردوارے اندر ماس کو بھوگ لگتا ویکیا تو جی ساتھ جی پروان ہوتا کہتے مہا پرشاد ہے تو کسی میٹھو بھوگ لگا کڑا پرشاد کیوں لگتا لنگر بھوگ لگتا کڑا پرشاد لگتا تو جی ساتھ جی کا نام مہا پرشاد رکھا بھی ہٹ پرشاد کا نام تو کسی بھوگ لگنا چاہیے سی پر کسی گردوارے چ نہیں لگتا کسی لنگر چ نہیں میٹ بنتا گج کے بولو ساتنا یہ ساری گلا من اتیا دیا ہیں گرو نو پروانے ہیں گرو نو بچن پروان ہیں جو ستگرو جی کی آگیا انسار ہیں اس کر کے جاری صاحب جی بارش پورا کرنا پربند روکن پرانا یاد کرنا پرانا روک کے بکارا پورا کرنا اور مکتی اور سات سنگت جی ابھیا ساتھ کی نویتی ساتھ سنم سروپی واحگرو کی پراپتی مکتی پراپت میں ہوتی ہے سام اندریاں دا اور من کا روکنا دوسرا سنتوگ اور جسالا سنتوشن اور جن واسطو پراپت ہوئے اسے سنتوش ہونا بے سنتوشی ویکتی نہ دھارنی دوے کو بہتا پدارتھ دے کے آپ سے ایرخا نہ کرنی پر رب کے انسار جو مل جائے وہ شکر سمجھ کے واحگرو کا شکرانہ کرنا وہ سنتوش ہونا سنتوکھا پرم لابا سنتوکھا ہی پرم سوکھ پتنجلی جی مہاراج نے ایسا کیا ہے تیسرا ہے وچار اسادے ڈرنے کی بدھی نو پراپت کرنا چوتھا ہے ستسنگ ستسنگ میں جا کر کے بدیا ہوئی ویکتیاں نو روک کے اکاگرتا نو پراپت کر کے گیان کا پراپت کرنا ستسنگ سارے شبھ گنا کی ماں ہے ستسنگ تو بنا بندے کو کدے گیان ہوئے نہیں سکتا پاپا تو رہت نہیں ہو سکتا ستسنگ تو بنا ویکتی اجل پوتر نہیں ہو سکتی اس کر کے ستسنگ جہی ہے سارے شبھ گنا کی ماں ہے تاکہ کتھا وارتا آگے دنیا کرو پنجواں ہے مہاپرشاں کے بچن مہاپرشاں کے بچنوں تو بنا بھےت بدھی کا ناش نہیں ہوتا اپنے اپنی جنیاں مرضی پوتیاں پڑھ لو وہ پڑھی ہوئی ودیا ٹیکیاں کی یوں ہے جویں سمندر کا پانی کھارا اپنے آپ گرب پڑھنا تو مرضی بہتا ناش نہیں ہوتا بلکہ کئی شنکے پیدا ہو جاتے وہ جی شنکے ہیں کھارا پن ہے تو جب سمندر میں سورج کے تیز نہ بخارا اٹھ کے بدل بان کے بھی بڑھتا وہ دریاوا کا پانی میٹھا ہو جاتا جب مہاپرشاں کی رچنا سو گرنتھاں دیتے ہوئے بچار ویاخیا روپ چ بدل ہو کے بڑھتے ہیں وہ ساتھ سنگت جی پانی مٹی بن جاتی ہے اپنے آپ جڑے گرنتھ پانی اپنے آپ پوتیاں پانی وہ من کئی شنکے بن کے پیدا کرتی ہیں مہاتما کو جب کتھا ویاخیا سننی ہے اور سن سے سپاجے بدلا ناس کا پرمان کا سنتے پرمے کا سنتے بپارجا بدھ کلے کلے شاستری بولتا میں وچار کرا بہت وڈا چاہیے اس کر کے پیاری صاحب دیو کہ کرو گے نہ کہ سامنے تمہیں ایسا لمبا ٹائم دینا نہ کوئی ٹائم ایسا دینا لما سمجھے کہ نہیں دو مہینے تو نرنتر ایک رات دس لگن اور شردا بھگتی نا گرو نانک صاحب کے بیشن پرچار واسطے تے پلے مک رکھ کے ایسا لما سما لگاتار ویاخیا کی ہے نہیں تو اگلا کوئی پانچ دن کر دوں کوئی دس دن کر دوں کیونکہ انہوں نے اچھا ہونی ہے بدل بدل کے نویا جگہ جا گے جی ایک جگہ ایسا لما سما بولیں گے آن والی سنگت وہی ہونی ہے روز نبی جی کہڑا چاڑے گا مایا نہیں ملتی نمی نمی جگہ تا بدلتے ہیں کہ نمی نمی جگیاسو ہو گے ان کے ساتھ انہوں نے کوئی مسالا ہوتا بہتے پھر بولن گے تو کل نمی گلا سنا کتوں انہوں کو مسالا ہوتا پھر ساتھ ہی نمی اسٹیج سے جانا تو وہ نمیاں گلا ہونی وہ گلا کھن گے تو مایا دین گے پارے کا کوئی مشکان سیوا دار ہوگی جنوب کسی کی بھوک نہ ہوگی پھر تو ہوگی سنتوشت وہ من مار کے سیوا کرتا سنگت کی اج ساتھ ہی بھاوے تھوڑے من قدر ہوگی جا نہ ہوگی جدو داس باپ بدائیگی لین گے کسی سمے تو بعد جدو تھوڑے دماغ کا سنتولن صحیح ہوا پھر سوچو گے اور ارداسا کرو گے اکال پورن کے چرن چھتے نشکام کسی مہاپر سادھو بھیجو جہاں سان گرسکی دیا گلا کھول کھول کے گربانی کا وستار کر کر کے سنا پر روز نہیں ساتھ ہی بدمان کرتے ہوں روز نہیں سادھو آدھے ہوں سما کتنے کتنے ملتا ہمیشہ برکھا نہیں پہنیا ہمیشہ بندے امیر نہیں ہوں ہمیشہ بندے ہیرے نہیں ملتے ہمیشہ بندے شبھ گن نہیں پراپت ہوں ہمیشہ بندے ساتھ کرنے کا بھاگ نہیں ملتا یہ کتنے کتنے سماں بھاگوں ہی پراپت ہوا کرتا ہے اس کر کے ساتھ سمجھے جی میں سمجھتا اکال پورن کی داس سے بڑی کرپا سانو جنگ کو ماتا پتا بھی گرسک ملے انہوں کی کرپا نہ سادھو سنتان بھی برہم گیا سنگت ملی اور جتنے جائے گا چوبی گھنٹے سنگت کری دی ہے جتنے جائے گا چار دن واہ کی باڑی کا پرچار کئی کا کئی اپنے ارگے بنا لے دے ہیں جب اپنے ارگا سماج بن جائے تو سوکھے ہی سوکھے آنند ہی آنند ہو جاتا اس کر کے میں چاہنا تھی میرے کو بہتا بڑا لابھ لو تے کو بھی ادھیاس کی ودیا کا وچار آ جائے تھی بھی لوگوں وچار دے کے اپنے ارگے گرسکھ بناو اور گرسکی کی پرواڑی لے کے تھی بھی سکھ لو وہ بھی سکھ لین تھی گردیاں کا ٹکرا ختم ہو تھی ایکتا وادی بنو ادویت کے سدھانت کو سمجھو ابھیل وادی بنو گرو نانک صاحب کے نیڑے آنو گروانی تے ہر نواس کرے تھی امر چکو باڑی باڑی دھارو سمر کا وکاس تے ہردے ہوے گرو نانک صاحب کالگی کا پاتشاہ خالصہ پنج کی اصیل کے پاتر بنو ادے لوگ پر سبلا میلا ہو جائے اس کو بعد کی کیا جا سکتا بچارنا تا دھرم کہن والے نے کہہ دینا انج تک کبھی نے گل کہی ہے نا کہنا تھی پیج مان کہنا نہ مان کہنا تو کیا کہنا کہنا اندر پر چاہیے جا کہنا منے نہ کہنا منے اندر پر کہنے کی کی لوڑ ہے ڈو ناٹ تھرو آؤٹ دا پر لاؤنے سمائے سور کے سامنے موتی مت ہیں موتیاں کی قدر ہنس جانتے ہیں جی تو ہنس بڑو گے بولے ہوئے مہاپرکھوں کے بچن روپی موتیاں یہ تو چن سکو گے سات سنگت ایک مان سروور مہاپرکھوں کی رچنا تو بڑے ہوئے جڑے شبھ نام ہیں یہ موتیاں کی نیائی ہیں جڑے ہنس بن گئے ہیں موتیاں چگن گے تو جڑے بدلے ہیں وہ مان سروور سے جا کے بھی ڈڈیاں اور مچھیاں ہی پالتے ہیں اس کر کے ہنس بن کی لوڑ ہے تت بیٹے بن کی لوڑ ہے گیان بان بن کی لوڑ ہے کہنا اسی پیج مان کہنا نہ مان کہنا تو کیا کہنا رہنا اسی پیج راکھ کیوں نہ راکھ نت کیوں تو کیا رہنا اس کر کے ساتھ یہ بچار مہاپرشوں نے دیتی بندے کا رہن کا اتنے ہی سواد آتا جیسے دنیا ہند کے نام کسی نو رکھتی ہے کہنے کا سواد اتنے آتا جیسے کہیں ہوئی گل کا مل پوے پرانتو کنیڈے دے اندر کچھ روحاں بابا نانک اکال پورک کالی دا پاشاہ دی کرپا نال اجاگر ہو گئی ہیں، جڑے گرسکھی دے دھوبے دے نیڑے آ گئی ہیں۔ تہانوں میں بہت کچھ دیر کی کوشش کیتی ہے، کسی بھی تسی ہنری آدمی کو جاؤ گے وہ تہانوں مفت گن نہیں دے گا، تو بہت وڈی فیس منگے گا، تو بہت وڈی چاپلوسی کراوے گا، اپنے گن نوں اپنے کول رکھ کے تھوڑا گن تہانوں دے گا۔ دنیا دے اوپر ایکو ایک سادھو بدوان ہن جڑے اپنے اندروں سارا کچھ کڈ کے تہاڈے کول رکھی جاندے ہن، اگے تہاڈوں منگدے کچھ نہیں۔ تے جے ساتھ سنگت جی ایسی سبلی گرو نانک دے دربار دی، گرو نانک دے خزانے دی پونجی لٹائی جاوے، تے تسی اے تہاڈوں مفت وی گرہن نہ کرو سگو چیڑا کرو، تے میں سمجھاں گا قسمت وچ بہت وڈے دوش ہن، حالے پہاڑاں وچ بہت وڈی کمی ہے۔ اس کر کے پیارے دے بھاگ بڑے بنا چاہتے ہیں، یہ دتا ہوا امولک گرو نانک کا خزانہ دھڑیاں تول تول کے بنڈیا جا رہا، تیرہ تیرہ دیا دھڑیاں دوارا یہ دونوں ہاتھوں میں لٹ لو، یہ خزانہ کسی ویلے تھوڑے کام آئے گا، کتنے یاد کرو گے، یاد باقی رہ جائے گی میری اور تھوڑی ان گلوں کہہ رہا ہوا دار، تا بہت بہت دھنوادی ہے جہے کہ اپنے سمے کو سفر کرنے لئی سادھو بابا گرو نانک کے دربار میں آ کے چوکڑے لاؤ ہو، ساتگرو جی کی پرم پوتر اکالی باڑی درگاہی باڑی سرکی باڑی کا کیرتن اور کتھا سن کے موتی پکڑا دی ہیرے پنے انہوں گرہن کر کے اپنی ہردے روپی جھولیاں بھر کے بہت بڑا شاہوکارا پراپت کر رہے ہو۔ انہیا بیٹیاں تو دس آئی سنگت آپ آد کرتے ہوئے ہما کے جاتک ہیں، واحگرو جی کا خالصہ واحگرو جی کی فتح۔
گرو مہاراج جی کے دلی اندر جو بیٹھے مت آ جاؤ، گرو ساسنگ جی واحد جی کا خلصہ واحد جی کی فتح۔ آپاتی ہو تنتر یوگ ہو جو سب نئے جو آپ نے ہمارے پتا ہے جو آپ جی نے سب بابا رجیت سنگھ جی ہر پوار والے پاسوں شبد وچار کی وچار شدھ وچار گرہن کیتے ہیں، اپنے درشن کیتے ہیں، اپنے جنسن کرو تو سنگ جی میرے تو بھائی چند سنگھ رائے پروار سنگی والی جی سواد صاحب آرام ہے اس سے
کو اے پران ناتھ گوند ہے کرپا ندان جگد گرو हे संसार ताप हरण करना में सब दुख हरो, हे सरण योग दयाल है बिना नाथ मया करो, शरीर स्वस्थ कीण समय सिमरंत नानक राम दमोदर माधवे, सिर मस्तक रखिया पार ब्रह्म हस्त काया रखिया परमेश्वर, आत्म रखिया गोपाल स्वामी धन चरण रखिया जगदीश्वर, सर्व रखिया गुरदयाल है पै दुख विनाशन, भगत वत्सल अनाथ नाथे सरण नानक पुरख अचुत है, चकर चिहन हर वर्ण जात हर पात नह निजे रूप रंग रेख भेख को कहना सब के, अचल मूरा त्यान भव प्रकाश हम तोज कीजै, कोट इंद्र द्राण साहा साहण गणिजै, फिर पवन महीप सुर नारिया सुर नेत नेत मंत्रण कहत, काव सर्वनाम कथा कवन कर्म नाम बरणत समाप्त। सतनाम श्री वाहिगुरु जी। टोडी महला पंजवा, घर चौथा दोपदे को ओंकार सतगुर प्रसाद। ਅਗੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨਿਹੋ ਨਾ ਹੋਏ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨਿਹੋ ਨਾ ਹੋਏ ਰਹਾਉ ਹੋਂ ਟੁਟੇਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾ ਗੁਰਮਿਲ ਭਰਮ ਗਵਾਇਆ ਹੈ ਇਹ ਬੁੱਧ ਪਾਈ ਮੈਂ ਸਾਧੂ ਕਨੋ ਲਿਖ ਲਿਖਿਓ ਧੁਰ ਮਾਥੈ ਇਹ ਬਿਦ ਨਾਨਕ ਹਰ ਨੈਣੇ ਅਲੋਏ ਇਹ ਬੁੱਧ ਪਾਈ ਮੈਂ ਸਾਧੂ ਕਨੋ ਲਿਖ ਲਿਖਿਓ ਧੁਰ ਮਾਥੈ ਇਹ ਬਿਦ ਨਾਨਕ ਹਰ ਨੈਣੇ ਅਲੋਏ ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੁਪਦੀ ਕੋ ਓੰਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਸਾਧ ਸੰਗਤ ਜੀਓ ਆਹ ਬੜਭਾਗੇ ਹੋ ਜੋ ਕਿ ਸਤਿਗੁਰੂ ਜੀ ਦੇ ਪਰਮ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਅੰਮ੍ਰਿਤਮਈ ਬਾਣੀ ਦਾ ਗੁਰਮੁਖ ਪਿਆਰਿਆਂ ਤੋਂ ਬੜੇ ਪਿਆਰ ਸਤਿਕਾਰ ਸਹਿਤ ਕੀਰਤਨ ਸ਼ਰਵਣ ਕਰ ਰਹੇ ਸੀ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪ ਗੁਰੂ ਸਾਹਿਬ ਜੀ ਦੀ ਪਰਮ ਪਵਿੱਤਰ ਗੁਰਬਾਣੀ ਦੇ ਉਪਦੇਸ਼ ਸ਼ਰਵਣ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਪਿਛਲੀ ਵਿਆਖਿਆ ਦੇ ਅੰਦਰ ਆਪ ਬੜੇ ਪਿਆਰ ਨਾਲ ਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਸ਼ਬਦ ਦੀ ਵਿਚਾਰ ਸ਼ਰਵਣ ਕਰਕੇ ਲਾਭ ਪ੍ਰਾਪਤ ਕਰ ਚੁੱਕੇ ਹੋ। ਅੱਜ ਪੰਜਵੇਂ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਗੁਰਬਾਣੀ ਦੇ ਉਪਦੇਸ਼ ਹਨ। ਸੋ ਸਤਿਗੁਰੂ ਜੀ ਨੇ ਇਹਦੇ ਵਿੱਚ ਦੱਸਿਆ ਹੈ ਇਹ ਗੱਲਾਂ ਦੇ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਗੱਲੇ ਗਿਆਨ ਨਾਲ ਢੂੰਡੀਐ ਕਥਨਾ ਕਰੜਾ ਸਾਰ। ਵਾਹਿਗੁਰੂ ਪਰਮੇਸ਼ਰ ਦਾ ਜੋ ਗਿਆਨ ਹੈ ਗੱਲਾਂ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਕਮਾਈ ਕਰਨ ਦੇ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਆਓ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਉਪਦੇਸ਼ ਸ਼ਰਵਣ ਕਰਨ ਲਈ ਇਕਾਗਰਤਾ ਸਹਿਤ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰੋ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਕੇ ਬੋਲੋ ਸਤਨਾਮ। ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੋਪਾਦੀ। ਟੋਡੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਚੌਥੇ ਘਰ ਵਿੱਚ ਦੋ ਪਦਾਂ ਦਾ ਸ਼ਬਦ ਉਚਾਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਵਾਹਿਗੁਰੂ ਅਦਵੈਤ ਸਰੂਪ ਓਅੰਕਾਰ ਪ੍ਰਕਾਸ਼ ਰੂਪ ਔਰ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰੂੜੋ ਮਨ ਹਰ ਰੰਗੋ ਲੋੜੈ, ਕਹਿੰਦੇ ਹਨ ਕਿ ਉਹ ਵਾਹਿਗੁਰੂ ਰੂੜੋ ਬੜਾ ਸੁੰਦਰ ਹੈ। ਇਹ ਮਨ ਜੇ ਤੂੰ ਵਾਹਿਗੁਰੂ ਪਰਮੇਸ਼ਰ ਸੁੰਦਰ ਦੇ ਰੰਗ ਪਿਆਰ ਨੂੰ ਲੋੜੈ ਪ੍ਰਾਪਤ ਕਰਨਾ ਚਾਹੁੰਦਾ ਹੈ ਫਿਰ ਆਪਣੇ ਮਨ ਨੂੰ ਰੂੜੋ ਸੁੰਦਰ ਬਣਾ ਲੈ, ਭਾਵ ਸ਼ੁਭ ਗੁਣਾਂ ਦੇ ਸੰਯੋਗਤ ਕਰ ਲੈ ਅਤੇ ਮਨ ਦੇ ਜਿਹੜੇ ਵਿਕਾਰ ਹਨ ਇਹਨਾਂ ਦਾ ਤਿਆਗ ਕਰ। ਜਦੋਂ ਤੂੰ ਮਨ ਦੇ ਅੰਦਰੋਂ ਆਸੁਰੀ ਬਿਰਤੀਆਂ ਦਾ ਨਾਸ਼ ਕਰ ਦੇਵੇਂਗਾ ਅਤੇ ਦੈਵੀ ਬਿਰਤੀਆਂ ਜਿਹੜੀਆਂ ਹਨ ਇਹਨਾਂ ਨੂੰ ਪ੍ਰਗਟ ਕਰ ਲਵੇਂਗਾ ਫਿਰ ਤੇਰਾ ਜਿਹੜਾ ਮਨ ਹੈ ਇਹ ਸ਼ੁਭ ਗੁਣਾਂ ਦੇ ਸਹਿਤ ਸੁੰਦਰ ਹੋ ਜਾਵੇਗਾ। ਹਰ ਰੰਗ ਉਹ ਲੋੜੈ, ਫਿਰ ਤੂੰ ਵਾਹਿਗੁਰੂ ਦੇ ਪਿਆਰ ਰੂਪੀ ਰੰਗ ਨੂੰ ਲੋੜੈ ਪ੍ਰਾਪਤ ਕਰ ਲਵੇਗਾ ਜਾਂ ਪ੍ਰਾਪਤ ਕਰਨ ਦੀ ਇੱਛਾ ਕਰਨ ਵਾਲਾ ਬਣੇਗਾ। ਜਦ ਤੂੰ ਸ਼ੁਭ ਗੁਣਾਂ ਨੂੰ ਨਹੀਂ ਧਾਰਨ ਕਰਦਾ ਉਦੋਂ ਤੱਕ ਤੈਨੂੰ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਦਾ ਜੋ ਰੰਗ ਹੈ ਇਹ ਪ੍ਰਾਪਤ ਨਹੀਂ ਹੋ ਸਕਦਾ। ਗਾਲੀ ਹਰ ਦਿਹੋ ਨਾ ਹੋਏ, ਗਾਲੀ ਗੱਲਾਂ ਨਾਲ ਉਸ ਵਾਹਿਗੁਰੂ ਪਰਮੇਸ਼ਰ ਦਾ ਨਿਹੋ ਨਾਮ ਹੈ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ, ਗੱਲਾਂ ਨਾਲ ਵਾਹਿਗੁਰੂ ਨਿਹੋ ਪਰਮੇਸ਼ਰ ਤੈਨੂੰ ਪ੍ਰਾਪਤ ਨਹੀਂ ਹੋ ਸਕੇਗਾ ਕਿਉਂਕਿ ਗੱਲਾਂ ਵਾਲੇ ਹੈਨ ਹਨੇਰੇ ਮੇਰਾ ਦੁੱਖ ਤਾਂ ਟੇਕ ਕੋਏ। ਦੁਨੀਆਂ ਤੇ ਗੱਲਾਂ ਵਾਲੇ ਬੇਅੰਤ ਸੱਜਣ ਹਨ ਪਰ ਮੇਰਾ ਦੁੱਖ ਕੱਟਣ ਵਾਲਾ ਇੱਕੋ ਇੱਕ ਕੋਈ ਬ੍ਰਹਮੇਤਾ ਮਹਾਂਪੁਰਖ ਹੈ ਜਿਹੜਾ ਮੇਰਾ ਦੁੱਖ ਕੱਟ ਸਕੇ ਔਰ ਇੱਕ ਜੋ ਸਾਧੂ ਮੋਹਿ ਮਿਲਿਓ ਜਿਨ ਲਿਓ ਅੰਚਲ ਲਾਏ, ਇੱਕ ਸਾਧੂ ਸਾਨੂੰ ਮਿਲਿਆ ਜਿਸਨੇ ਅੰਚਲ ਆਪਣੇ ਲਾੜ ਪੱਲੇ ਲਾ ਲਿਆ ਹੈ, ਭਾਵ ਐਸਾ ਜੋ ਬ੍ਰਹਮੇਤਾ ਮਹਾਂਪੁਰਖ ਉਸ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਮਿਲਿਆ ਚਾਹੇ ਸਿੰਧ ਕੋ ਕਰ ਸਰਤਾ ਕਾ ਸੰਗ, ਪਾਰਸਰਾਮ ਹਰ ਮਿਲਣ ਕੋ ਸੰਤਨ ਕਾ ਸਤਸੰਗ। ਜਿਹੜੀ ਬਰਸਾਤੂ ਨਦੀ ਨੇ ਸਾਗਰ ਵਿਚ ਰਲਣਾ ਹੈ ਉਹਨੂੰ ਪਹਿਲਾਂ ਗੰਗਾ ਦਰਿਆ ਵਿਚ ਮਿਲਣਾ ਪਵੇਗਾ ਕਿਉਂਕਿ ਗੰਗਾ ਦਾ ਪ੍ਰਵਾਹ ਹਮੇਸ਼ਾ ਹੀ ਸਾਗਰ ਨਾਲ ਜੁੜਿਆ ਰਹਿੰਦਾ, ਕਦੇ ਟੁੱਟਦਾ ਨਹੀਂ। ਜਿਹੜੀ ਨਦੀ ਗੰਗਾ ਵਿਚ ਰਲ ਜਾਵੇਗੀ ਉਹ ਵਛਮੇਵ ਸਾਗਰ ਵਿਚ ਜਾ ਪਵੇਗੀ, ਉਹ ਨਦੀ ਬਰਸਾਤੂ ਨਹੀਂ ਰਹੇਗੀ, ਉਹ ਸਾਗਰ ਦਾ ਸਰੂਪ ਹੋ ਜਾਵੇਗੀ। ਇਸੇ ਪ੍ਰਕਾਰ ਜਿਹੜੇ ਸੱਜਣਾ ਨੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਮਿਲਣਾ ਹੈ, ਪਹਿਲਾਂ ਜਿਹੜੇ ਉਹਦੇ ਮਿਲੇ ਹੋਏ ਸੰਤ ਹਨ ਉਹਨਾਂ ਨੂੰ ਮਿਲਣ ਕਿਉਂਕਿ ਉਹਨਾਂ ਸੰਤਾਂ ਦਾ ਵਾਹਿਗੁਰੂ ਰੂਪੀ ਸਾਗਰ ਨਾਲ ਮੇਲ ਹੋ ਚੁੱਕਾ। ਜਦ ਤੱਕ ਉਹਨਾਂ ਮਹਾਂਪੁਰਖਾਂ ਨਾਲ ਨਹੀਂ ਮਿਲਦੇ ਉਦੋਂ ਤੱਕ ਕਦਾਚਿਤ ਵੀ ਉਸ ਅਕਾਲ ਪੁਰਖ ਨਾਲ ਮਿਲਾਪ ਨਹੀਂ ਹੋ ਸਕਦਾ। ਅਕਾਲ ਪੁਰਖ ਦੇ ਮਿਲਾਪ ਵਾਸਤੇ ਪਹਿਲਾਂ ਮਿਲਿਆ ਹੋਇਆਂ ਨਾਲ ਮਿਲਣਾ ਪਏਗਾ, ਉਹਨਾਂ ਤੋਂ ਸੋਝੀ ਲੈਣੀ ਪਵੇਗੀ ਕਿ ਅਕਾਲ ਪੁਰਖ ਨੂੰ ਕਿਵੇਂ ਮਿਲੀਦਾ, ਉਸ ਨੂੰ ਕਿਵੇਂ ਪ੍ਰਾਪਤ ਕਰੀਦਾ। ਆਪਣੇ ਆਪ ਜੇ ਯਤਨ ਕਰਨ ਦੀ ਕੋਸ਼ਿਸ਼ ਕਰੋਗੇ ਜਿਹੜੇ ਰਸਤੇ ਦੇ ਤੁਸੀਂ ਮਹਿਰਮ ਹੀ ਨਹੀਂ, ਉਸ ਰਸਤੇ ਵਿੱਚ ਸਫਲਤਾ ਕਿਵੇਂ ਪ੍ਰਾਪਤ ਹੋ ਸਕੇਗੀ? ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ ਹੈ। ਇਸ ਕਰਕੇ ਸਤਿਗੁਰੂ ਗਰੀਬ ਨਿਵਾਜ ਫਰਮਾਉਂਦੇ ਹਨ, ਗਾਲੀ ਹਾਰ ਨਿਹੋ ਨਾ ਹੋਏ, ਗੱਲਾਂ ਨਾ ਉਸ ਵਾਹਿਗੁਰੂ ਪਰਮੇਸ਼ਰ ਦਾ ਜੋ ਪਿਆਰ ਹੈ ਇਹ ਪ੍ਰਾਪਤ ਨਹੀਂ ਹੋ ਸਕਦਾ ਕਿ ਦੁਨੀਆਂ ਮੋਮੋ ਠਗੜੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾ ਸਕਦੀ, ਪਰ ਉਹ ਜਿਹੜੇ ਬ੍ਰਹਮੇਤੇ ਮਹਾਂਪੁਰਖ ਉਹ ਅੰਤਰ ਜਾਮੀ ਹਨ, ਉਹ ਜਾਣਦੇ ਹਨ ਕਿ ਉਤੋਂ ਫੋਕੀਆਂ ਗੱਲਾਂ ਕਰਦਾ ਜਾਂ ਇਹਦਾ ਦਿਲੋਂ ਪਿਆਰ, ਉਹ ਸਭ ਕੁਝ ਸਮਝਦੇ ਹਨ ਇਹਨਾਂ ਦੇ ਅੰਦਰ ਕੀ ਹੈ ਤੇ ਬਾਹਰ ਕੀ। ਛੇਵੇਂ ਪਾਤਸ਼ਾਹ ਜੀ ਭਾਈ ਕੀ ਡਰੋਲੀ ਗਏ, ਇੱਕ ਰਾਤ ਰਹੇ, ਸਵੇਰੇ ਕੂਚ ਦਾ ਨਗਾਰਾ ਵਜਾ ਦਿੱਤਾ ਕਿਉਂਕਿ ਇੱਥੇ ਮਹਾਰਾਜ ਦਾ ਸਾਧੂ ਭਾਈ ਸਾਈ ਦਾਸ ਅਤੇ ਸਾਲੀ ਸਾਧ ਸੰਗਤ ਜੀ ਮਾਤਾ ਦਮੋਦਰੀ ਜੀ ਜੋ ਡੱਲੇ ਦੇ ਸਨ, ਉਹਨਾਂ ਦੀ ਭੈਣ ਮਾਤਾ ਰਾਮੂ ਜੀ ਸਨ। ਜਦੋਂ ਸਤਿਗੁਰੂ ਜੀ ਇਹਨਾਂ ਦੇ ਸਰੀਰ ਕਰਕੇ ਜਾਇਆ ਕਰਦੇ ਸਨ ਇਹਨਾਂ ਦੋਹਾਂ ਰੂਹਾਂ ਦਾ ਪਿਆਰ ਬੜਾ ਸੀ। ਪਿਆਰ ਦੇ ਵਿੱਚ ਇਹਨਾਂ ਨੇ ਇੰਨਾ ਸਤਿਗੁਰੂ ਜੀ ਨੂੰ ਰਝਾਉਣਾ, ਛੇ ਛੇ ਮਹੀਨੇ ਪਤਾ ਹੀ ਨਾ ਸੀ ਲੱਗਦਾ ਕਿ ਸਤਿਗੁਰੂ ਜੀ ਕਦੋਂ ਦੇ ਆਏ ਹੋਏ ਹਨ। ਛੇ ਛੇ ਮਹੀਨੇ ਸਾਲ ਸਾਲ ਪਿਆਰ ਵਿੱਚ ਗੁਜ਼ਰ ਜਾਂਦਾ ਸੀ। ਅੱਜ ਉਹ ਦੋਨੋਂ ਕਾਲਵਾਸ ਹੋ ਚੁੱਕੇ ਸਨ। ਗਰੀਬ ਨਿਵਾਜ ਜੀ ਇੱਥੇ ਆਏ, ਰਾਤ ਰਹੇ, ਕੂਚ ਦਾ ਨਗਾਰਾ ਬਜਾਇਆ, ਸਾਰਾ ਨਗਰ ਇਕੱਠਾ ਹੋ ਕਰਕੇ ਆ ਗਿਆ। ਇਹ ਬੰਦੀ ਛੋੜ ਦਾਤਾ ਅੱਗੇ ਆਪ ਛੇ ਛੇ ਮਹੀਨੇ ਸਾਲ ਸਾਲ ਇਸ ਧਰਤੀ ਵਿੱਚ ਚਰਨ ਪਾ ਕੇ ਇਸ ਨਗਰ ਇਲਾਕੇ ਨੂੰ ਨਵਾਜਿਸ਼ ਬਖਸ਼ਿਸ਼ ਕਰਦੇ ਸੋ, ਹੁਣ ਤੁਸੀਂ ਇੱਕ ਰਾਤ ਵਿੱਚ ਹੀ ਚੱਲ ਚੱਲੇ ਹੋ। ਗੁਰੂ ਸਾਹਿਬ ਕਹਿਣ ਲੱਗੇ ਭਾਈ ਪਿਆਰ ਹੈ ਨਹੀਂ, ਕਹਿੰਦੇ ਮਹਾਰਾਜ ਸਾਰਾ ਪਿੰਡ ਖਲੋਤਾ ਹੈ, ਕਹਿੰਦੇ ਕਿਵੇਂ ਅਥਰੂ ਬਹਾ ਰਹੇ ਹਨ, ਕਹਿੰਦੇ ਐਵੀ ਇਹ ਫੋਕੇ ਅਥਰੂ ਹਨ, ਇਹਨਾਂ ਦੇ ਵਿੱਚ ਪਿਆਰ ਦੀ ਸੁਗੰਧੀ ਹਨ। ਉਹ ਦੋ ਰੂਹਾਂ ਐਸੀਆਂ ਪਿਆਰ ਵਾਲੀਆਂ ਸੀ, ਸਾਨੂੰ ਪਤਾ ਹੀ ਨਾ ਲੱਗਦਾ ਕਿ 6 ਮਹੀਨੇ ਗੁਜ਼ਰੇ ਕਦੋਂ। ਭਾਵ ਸਨੇਹ ਐਡੀ ਵੱਡੀ ਚੀਜ਼ ਹੁੰਦੀ ਹੈ, ਸੋ ਇਹ ਪਿਆਰ ਜਿਹੜਾ ਹੈ ਆਪਣਾ ਲਾਇਆ ਪਿਰਮ ਨਾ ਲੱਗੇ, ਜੇ ਲੋਚਿਆ ਸਭ ਕੋਈ। ਆਪਣਾ ਲਾਇਆ ਹੋਇਆ ਪਿਆਰ ਨਹੀਂ ਲੱਗਦਾ, ਚਾਹੁੰਦੀ ਦੁਨੀਆਂ ਸਾਰੀ ਹੈ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹ ਵਾਹਿਗੁਰੂ ਦਾ ਪ੍ਰੇਮ ਰੂਪੀ ਪਿਆਲਾ ਜਿਹਦੇ ਤੇ ਉਹ ਕਿਰਪਾ ਕਰਦਾ ਉਸ ਨੂੰ ਪ੍ਰਾਪਤ ਹੁੰਦਾ ਹੈ। ਅਸੀਂ ਵਾਦ ਵਿਵਾਦ ਕਰਦੇ ਹਾਂ, ਪਰ ਬਾਬਾ ਸ੍ਰੀ ਚੰਦ ਜੀ ਕਹਿੰਦੇ ਮਹਾਂਪੁਰਖਾਂ ਨਾਲ ਵਾਦ ਕਰਨੇ ਨਾਲ ਪਿਆਰ ਨਹੀਂ ਮਿਲਦਾ। ਵਾਦ ਵਿਵਾਦ ਮਿਟਾਵੋ ਆਪਾ, ਆਪਣੇ ਮਨ ਚੋਂ ਵਾਦ ਤੇ ਵਿਵਾਦ ਆਪਾ ਭਾਵ ਹੰਗਤਾ ਵਾਲਾ ਭਾਵ ਮਿਟੋ, ਫੇਰ ਜਾ ਕੇ ਪਿਆਰ ਦਾ ਸਬਕ ਸਿੱਖਿਆ ਜਾਂਦਾ। ਜਿੰਨਾ ਚਿਰ ਵਾਦ ਵਿਵਾਦ ਕਰਨ ਦੀ ਆਦਤ ਹੈ, ਮਹਾਂਪੁਰਖਾਂ ਦੇ ਮੂਹਰੇ ਹੁਜਤਾਂ ਕਰਨ ਦੀ, ਤਰਕਾਂ ਵਿਤਰਕਾਂ ਕਰਨ ਦੀ, ਦਲੀਲਬਾਜ਼ੀਆਂ ਕਰਨ ਦੀ, ਤੇ ਆਪਾ ਹੰਗਤਾ ਵਾਲਾ ਭਾਵ ਹੈ, ਉਦੋਂ ਤੱਕ ਸਾਧੂ ਕੋਈ ਕੁਝ ਲੈ ਨਹੀਂ ਸਕਦਾ, ਨਾ ਇਹ ਲੈਣ ਦੀ ਕੁਝ ਆਸ ਕਰੇ। ਸੋ ਇਸ ਕਰਕੇ ਸਤਿਗੁਰੂ ਜੀ ਨੇ ਕਿਹਾ, ਭਾਈ ਉਹ ਪਿਆਰ ਵਾਲੀਆਂ ਰੂਹਾਂ ਸਨ ਜਿਹੜੀਆਂ ਸਾਨੂੰ ਬੰਨਦੀਆਂ ਸਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਗਾਲੀ ਹਾਰ ਨੀਹੋ ਨਾ ਹੋਏ। ਦੁਨੀਆਂ ਨੂੰ ਤੁਸੀਂ ਗੱਲਾਂ ਨਾਲ ਰਝਾ ਸਕਦੇ ਹੋ, ਰੱਬ ਨੂੰ ਜਾਂ ਰੱਬ ਦੇ ਪਿਆਰਿਆਂ ਨੂੰ ਤੁਸੀਂ ਗੱਲਾਂ ਨਾਲ, ਮਾਇਆ ਨਾਲ, ਪਦਾਰਥਾਂ ਨਾਲ, ਬਹੁਤੀ ਚਤਰਾਈ ਦੇ ਨਾਲ ਵਸ ਨਹੀਂ ਕਰ ਸਕਦੇ। ਉਹਨਾਂ ਨੂੰ ਵਸ ਕਰਨ ਵਾਸਤੇ ਹਿਰਦੇ ਦੇ ਸੱਚੇ ਪਿਆਰ ਦੀ ਲੋੜ ਹੈ, ਸੱਚੇ ਪ੍ਰੇਮ ਦੀ ਲੋੜ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਪਿਆਰ ਸੱਚਾ ਕੀ ਹੈ, ਸੀਸ ਵੱਡਾ ਕਰ ਬੈਸਣ ਦੀਜੈ, ਬਿਨ ਸਿਰ ਸੇਵ ਖਰੀਜੈ। ਜੇ ਗੁਰੂ ਮੇਰਾ ਸਿਰ ਵੱਢ ਦੇਵੇ ਤਲਵਾਰ ਨਾ, ਔਰ ਕਹਿੰਦੇ ਉਹ ਜਿਹੜਾ ਸਿਰ ਹੈ ਮੈਂ ਗੁਰੂ ਦੇ ਬਹਿਣ ਵਾਸਤੇ ਮੂਹੜਾ ਬਣਾ ਕੇ ਦੇ ਦਿਆਂ, ਫਿਰ ਵੀ ਮੈਂ ਆਪਣੇ ਆਪ ਨੂੰ ਸਮਝਾਂਗਾ ਜੇ ਮੈਨੂੰ ਪ੍ਰਵਾਨ ਕਰ ਲੈਣ। ਇਹ ਵੀ ਪਤਾ ਨਹੀਂ ਕਿ ਸਿਰ ਵਢਾਉਣ ਤੋਂ ਬਾਅਦ ਵੀ ਉਹਨੇ ਪ੍ਰਵਾਨ ਕਰਨਾ ਕਿ ਨਹੀਂ ਕਰਨਾ। ਭਾਈ ਗੁਰਦਾਸ ਜੀ ਕਹਿੰਦੇ ਮੇਰੀ ਖਲਹ ਮੌਜੜੇ ਗੁਰਸਿੱਖ ਹਟਾਉਂਦੇ, ਮੇਰੀ ਖਲ ਦੇ ਮੌਜੇ ਗੁਰਸਿੱਖ ਹਟਾਉਣ, ਮੈਂ ਆਪਣੇ ਆਪ ਨੂੰ ਤਾਂ ਸਫਲ ਮੰਨਾਂਗਾ। ਅੱਜ ਪਿਆਰ ਵਾਲੀ ਕਹਾਣੀ ਕਿੱਥੇ ਹੈ? ਹੁਣ ਤਾਂ ਸਾਹਿਬ ਮਾਇਆ ਨਾਲ ਪਿਆਰ ਹੈ, ਭਾਵੇਂ ਹਰਾਮ ਦੀ ਆ ਜਾਏ ਤੇ ਭਾਵੇਂ ਕਿਤੇ ਆ ਜਾਵੇ, ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਥਾਉਂ ਜਾਈ, ਇਸਤਰੀ ਤੇ ਪੁਰਖ ਦਾ ਵੀ ਮਾਇਆ ਦਾ ਪਿਆਰ ਰਹਿ ਗਿਆ। ਭਾਵੇਂ ਕਿਤੇ ਮਾਇਆ ਆ ਜਾਏ, ਜਾਇਜ਼ ਢੰਗ ਨਾ ਆ ਜਾਏ, ਚਾਹੇ ਨਜਾਇਜ਼ ਢੰਗ ਨਾ ਆ ਜਾਵੇ, ਪਰ ਗੁਰੂ ਦੇ ਪਿਆਰਿਆਂ ਦੀਆਂ ਵਾਸਤਾ ਤਾਂ ਲਹਿਦਾ ਹਨ। ਤਾਂ ਹੀ ਬੁੱਲਾ ਸ਼ਾਹ ਮੁਹੰਮਦ ਸਾਹਿਬ ਦੇ ਕੁਰੈਸ਼ੀ ਖਾਨਦਾਨ ਵਿਚੋਂ ਸੀ, ਇਹਨੂੰ ਮਾਣ ਸੀ ਮੈਂ ਮੁਹੰਮਦ ਦੇ ਬੰਸ਼ ਵਿਚੋਂ ਹਾਂ। ਬੜੇ ਯੋਹਦ ਤਾਗ ਕੀਤੇ ਲੇਕਿਨ ਅਵਸਥਾ ਨਾ ਮਿਲੀ। ਇਹਨ ਕਿਸੇ ਸੱਜਣ ਨਾਲ ਗੱਲ ਕੀਤੀ ਕਿ ਮੈਂ ਬੜੇ ਸਾਧਨ ਕਰਦਾ ਲੇਕਿਨ ਮੇਰਾ ਮਨ ਵਸ ਨਹੀਂ ਹੁੰਦਾ, ਕਾਰਨ ਕੀ ਹੈ? ਕਹਿਣ ਲੱਗੇ ਜਿਹਨੇ ਮਨ ਵਸ ਕੀਤਾ ਆ ਪਹਿਲਾਂ ਉਹਨਾਂ ਦੀ ਸਿਆਣੀ ਭਾਰ ਸਾਬਕ ਸਿੱਖ ਮਨ ਕਿਵੇਂ ਵਸ ਕਰੀਦਾ, ਮਹਾਂਪੁਰਖਾਂ ਦੀ ਓਟ ਲੈ, ਹੰਗਤਾ ਛੱਡ, ਔਰ ਚਰਨਾਂ ਦਾ ਦਾਸ ਬਣ, ਦਿਲੋਂ ਸੇਵਕ ਬਣ, ਉੱਤੋਂ ਸਾਧ ਸੰਗਤ ਜੀ ਦਿਖਾਵੇ ਦੀ ਸੇਵਕੀ ਨਾ ਗ੍ਰਹਿਣ ਕਰ। ਕਹਿਣ ਲੱਗੇ ਕਿਹੜੇ ਮਹਾਂਪੁਰਖ ਕੋ ਜਾਵਾਂ? ਕਹਿਣ ਲੱਗੇ ਸਾਈਂ ਅਨੈਤ ਸ਼ਾਹ ਜੀ ਕੋ ਜਾ, ਇਹ ਰਾਈ ਜਾਤੀ ਦੇ ਸਨ, ਰਾਈ ਹੁੰਦੇ ਹਨ ਸਬਜ਼ੀ ਆਦਿ ਪਲਾਉਣ ਦਾ ਵਿਵਹਾਰ ਕਰਨ। ਉਹਨਾਂ ਦੇ ਪਾਸ ਆ ਗਏ, ਨਮਸਕਾਰ ਕੀਤੇ, ਉਹਦੀ ਮੁਹੰਮਦ ਸਾਹਿਬ ਦਾ ਖਾਨਦਾਨ ਜਾਣ ਕਰਕੇ ਬਹੁਤ ਸਤਿਕਾਰ ਕੀਤਾ। ਇਹਨ ਬੇਨਤੀ ਕੀਤੀ, ਸਾਈਂ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੋ। ਉਹਨੇ ਕਿਹਾ ਤੁਹਾਡੇ ਘਰੋਂ ਦਾਤ ਮਿਲੀ ਹੈ, ਬਖਸ਼ਿਸ਼ ਕਰ ਦਿੱਤੀ। ਬੁੱਲਾ ਸ਼ਾਹ ਦੀ ਕਿਰਪਾ ਹੋ ਗਈ, ਕਹਿੰਦੇ ਸੰਭਾਲ ਕੇ ਵਰਤੀ, ਇਹ ਅਜਰ ਵਸਤੂ ਹੈ, ਇਹਨੂੰ ਜਰਨਾ ਬਹੁਤ ਔਖਾ ਹੈ। ਤਾਂ ਹੀ ਬੁੱਲੇ ਸ਼ਾਹ ਸਮੇਂ ਅਨੁਸਾਰ ਮੱਕੇ ਦਾ ਹੱਜ ਕਰਨ ਵਾਸਤੇ ਚਲੇ ਗਏ। ਭੀੜ ਬਹੁਤ ਸੀ, ਭੀੜਾ ਜ਼ਿਆਦਾ ਹੋਣ ਦੇ ਕਾਰਨ ਗਿੱਟੇ ਇੱਕ ਦੂਜੇ ਦੇ ਪੈਰਾਂ ਥੱਲੇ ਵੱਢ ਹੁੰਦੇ ਸਨ। ਇਹਨਾਂ ਨੇ ਕਿਹਾ ਤੇਰੇ ਕੋਲ ਐਡੀ ਵੱਡੀ ਸ਼ਕਤੀ ਹੈ, ਕਾਹਦੇ ਵਾਸਤੇ ਇੰਨੇ ਸੰਕਟ ਝੱਲਦਾ,
ایک کندھ تے اعتبار ہو کے کندھ نو گھوڑا بنا کے دوڑا کے اگے چلے گیا. یہ گل تارے اٹھ گئی کہ بلا شاہ نے کندھ پجائی بڑا کراماتی ہے. یہ گل انہوں نے گرو پاس آ گئی. ہوں مہاپرکھاں نو ہومے جنونی جڑی پوندی نہیں, انہوں نے جڑی دات دیتی پیچھے چلے گئے. جڑا دے سکتا وہ لے نہیں سکتا. وہ دات کھولے بلا خالی ہو گیا. جنو انبھو ہوا کہ میری سات سنگت کی شکایت میرے مرشد پاس ہو گئی, انہوں نے دات دیتی تھی کھولے. پھر چرنل کے آ کے رویا کہ مہاراج تو غلطی ہو گئی, کما کرو بخشو. میں بھول گیا سات سنگت جی بھول من لی. انہوں نے پھر کرپا کر دیتی, پھر چلے گیا. ہوں کرا
ماتی بہت بن گئی, بیٹھا ہوا سارے سے بڑی خوشی آتی ہے. آئے ریسا جا کے لڑکے کو بھیجے جا کے مر کے کافی پہ لگی کول جہاں دن سے گرو کرا دن جی یہ چلے گیا. یہ دیکھا کہ گولا صاحب زیادہ ہوتا پر سرکار واسطے اٹھیا نام
جوڑی کے
Yeah. ਜਾਂਦੇ ਗੱਡੀਆਂ ਤੋਂ ਗੜਿਆਂ ਨੂੰ اور جو کہہ رہی ہے بابے جی کا دور صاف کر کے ٹھیک کالا ਸਾਡਾ ਉਹਦਾ ਪਿੰਡ ਵਿੱਚ ਉੱਠਿਆ ਬੰਦਾ ਸਾਹਿਬ ਦੀ ਪੁੱਤੀ ਹੈ, ਸੌਦੇ ਨੂੰ ਸੰਗ ਕਰਕੇ ਆਪਣੇ ਆਪ ਨੂੰ ਵੇਟ ਕਰਕੇ ਗੁਰੂ ਨਾਨਕ ਦੇਵ ਜੀ ਆ ਗਿਆ ਦਾ ਪਾਲਣ ਕਰਕੇ ਪ੍ਰਾਪਤੀ ਕੀਤੀ ਹੈ। ਅੱਜ ਅਸੀਂ ਕਹਿ ਕੇ ਆਪਣੇ ਪੁੱਤਰ ਨੂੰ ਪਿਆਰਦੇ, ਬਚਪਨ ਨੂੰ ਪਿਆਰਦੇ ਤੇ ਚਾਹੁੰਦੇ ਵੀ ਛੁੱਟੀ ਪਿਆ ਕੇ ਜਦੋਂ ਰੱਬ ਦੇ ਜਗਾ ਦਿੰਦੇ, ਰੱਬ ਦੇ ਪੁੱਤਰ ਆਪਣੀ ਮਰਜ਼ੀ ਅਵਸਥਾ ਦਾ ਬਣਾ ਦੇਣ ਜਿਵੇਂ ਰੱਬ ਜੀ ਦਾ, ਇਸ ਕਰਕੇ ਪਿਆਰੇ ਵਾਧੂ ਦੀ ਵਿਵਾਦ ਜੀ ਕਰਵਾਉਂਦੇ ਹਨ।
Thank you. ہے
ਭਾਰਤੀ ਮੈਦਾਨ ਪਾਇਲ ਕਰਦੇ ਹੋਰ ਵੀ ਕੋਈ ਚਾਰ ਵਿਭਾਗ
ਸ਼ਬਦ ਦੀ ਪੰਜਾਬ ਖਤਮ ਕੀਤੀ ਹੈ ਆਪਣੇ ਜਨਮ ਕੀਤੇ ਹਨ।